ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੁ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਤੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ आप जी सरवण कर रहे सी। अज अमृत वेले सतगुरां ने श्री दरबार साहब हरिमंदर साहब जी तो जो पावन पवित्र शब्द हुक्म रूप में सानू बख्शिश किया है, इस अमृत शब्द के उच्चारण करता सतगुरु गुरु रामदास जी महाराज ने। आओ साध संगत जी, गुरु रामदास सच्चे पिता जी दे इस अमृत बचन दी विचार हजूर दी असीस लेके आपां आरंभ करिए। सतगुरु गुरु रामदास सच्चे पातशाह जी आप विच वरत के अपने इस अमृत बचन दी विचार भय भावनी शरदा अकीदत नाल करा लवो। समूह संगत असीस बख्श दे कोई उच्चारण करो जी। सतनाम श्री वाहे गुरु जी, फिर उच्चारण करो जी। सतनाम श्री वाहे गुरु जी,
सतनाम श्री वाहे गुरु साहिब जी, जैत सरी महला चौथा कार दूजा।
सतगुरु गुरु रामदास सच्चे पातशाह जी ने इस अमृत बचन नू अपनी मुबारक रसना तो जैतसरी राग विच उचारण कीता है और इस अमृत बचन नू गायन वास्ते जो घर दस्या है ओ दूसरा घर घर दूजे विच गायन दा सतगुरां ने हुक्म कीता है।
एक ओंकार सतगुर प्रसाद,
एक ओंकार अकाल पुरख वाहगुरु परमेश्वर जी एक ने अदुत्ती ने, हजूर वर्गा दूसरा कोई नहीं, वाहगुरु जी वर्गा कोई दूजा वाहगुरु नहीं, क्योंकि वह अनूप ने, वह ला शरीक ने, उस वर्गा कोई होर दूजा होना भी नहीं। इसलिए सतगुरां ने बाणी विच एक बचन किया, गुण एहो हो, गुण एहो होर ना ही कोई, ना को होवा ना को होए। परमेश्वर जी का यह बहुत वड्डा अपना गुण है, उस परमात्मा वर्गा होर कोई परमात्मा नहीं, वो एक है, सर्वव्यापक है, अदुत्ती है और एक रस है। उस एक ओंकार तक पहुंचने का जिहड़ा जरिया है वह है कृपा प्रसाद, ते वो प्रसाद है सतगुरु दी। महाराज बचन कर रहे ने एक ओंकार परमेश्वर वाहगुरु जी एक है, सतगुरु प्रसाद उन्हां नूं मिलन दी जिहड़ी बख्शिश है वह सतगुरु की कृपा द्वारा है।
हर हर सिमरो अगम अपारा।
सतगुरु गुरु रामदास सच्चे पातशाह जी इस अमृत शब्द के आरंभ विच बचन कर रहे ने, हर हर सिमरो अगम अपारा। हर का अर्थ है परमात्मा वाहगुरु जी। उंज कोश विच हर लफज दे अर्थ बहुत मिलनगे जी, पर आपा जो सतगुरां ने बख्शिश कीती हर हर सिमरो, उस हरि नूं परमात्मा नूं दुख हरन वाले वाहगुरु जी नूं सिमरो, उनू याद करो, उदा चिंतन करो। ते अगे बचने अगम, जिहड़ा अगम है जिस तक साडी पहुंच नहीं, अपारा जिस दा पार वाला बन्ना किसे नहीं पाया, इस दा अर्थ हो गया अपहुंच अपार उस हरि वैगुरु जी दा सिमरन करो।
जिस सिमरत दुख मिटे हमारा।
उस परमात्मा दे सिमरन दा फल की होवेगा? अगे फिर गुरु रामदास बख्शिश कर रहे ने, जिस सिमरत जिस अगम अगोचर परमात्मा नु सिमरन दे नाल ए फल मिलेगा, दुख मिटे हमारा। हमारा दा अर्थ सी साडे सारयां दा, कि हे भाई उस अगम अलख अपार निरंजन वैगुरु जी नु सिमरो, जिस दा सिमरन कीतियां सारे पापां दा दुखां दा कलेशां दा ए साडे सारयां दे दुख कटे जाणगे।
हर हर सतगुर पुरख मिलावो।
हुण इत्थे सतगुरु जी अज बख्शिश कर रहे आ, हर हर सतगुर पुरख मिलावो। हरी परमात्मा जी, वाहगुरु जी, तुसी सानू सतगुर पुरख, सतगुर दा लफ्जी अर्थ सच्चा गुरु, पुरख दा वैसे लफ्जी अर्थ रमिया होया भी है, पर इत्थे सतगुर पुरख दा अर्थ सतगुरु महापुरख। फिर ध्यान नाल सुनियो, सतगुरु महापुरख मिलावो ते सच्चे पातशाह आप जी एक कृपा करो।
गुर मिले सुख होई राम।
सतगुरु पुरख नू मिलन दे नाल साडे तुर अंदर नू आत्मक सुख दी प्राप्ति होवेगी। संगत जी, अज जदों अमृत वेले सिंह साहब हुक्मनामा लै रहे सन, ते मेरे मन च यही ख्याल आया कि इस पवित्र हुक्म दा प्रकरण विशा जेड़ा है वह परमात्मा दा सिमरन है। पर अज जदों इस नू फिर दोबारा ध्यान नाल शब्द नू पढ़िया, इस शब्द दे चार पदे ने, इस विच सतगुरु सिमरन ते नाम ते जप ते वार वार जोर देणगे, पर आप जी देखियो चारां पदियां दे अखीर विच सतगुरु एक मंग करदे ने, सतगुरु मिला दिओ। सतगुरु दे नाल नाम प्रगट होना है, सतगुरु दी कृपा तो बिना जपया नहीं जाना। ते मैनूं इंज प्रतीत होया कि जिथे सतगुरु परमात्मा दे नाम सिमरन दी गल कर रहा, उथे वार वार हजूर धन गुरु रामदास महाराज, सतगुरु गुरु परमेश्वर गुरु निरंजन गुरु, उस दा वार वार मिलाप करन वास्ते सानू संगत नू उपदेश करदे ने, ते वाहगुरु जी दे परमात्मा सामने ए बेनती कर रहे। इउं कहा कि अज दे शब्द दा जिथे सिमरन प्रकरण है उथे सतगुरु पुरख दा मिलाप है। सतगुरु गुरु ग्रंथ साहिब दी बाणी च असी गुर शब्द, गुरु शब्द, सतगुर शब्द, गुरा शब्द ते सतगुरां शब्द दा, सतगुरां शब्द दा आपां दर्शन करने। थोड़ियां जिहियां बेनतियां ने कि आप जदों पाठ करदे हो, जिहड़े गुरसिख रोज कथा भी सुनदे ने, बहु गिनती विच असी जदों शब्द शुरू हुंदा है, राग शुरू हुंदा है, ते असी मंगल सुनने आ जां पढ़ने आ, महारे सच्चे पातशाह जी की करदे ने, सतगुर प्रसाद एक ओंकार सत नाम करतापुर गुर प्रसाद दे भी मंगल हुंदा है। पर एक गल ते वार वार जोर दिता गया, गुरमत विच अकाल पुरख वाहगुरु जी नूं मिलन दा वसीला गुरमत ने सतगुरां दा मिलाप दस्या है। गुरु तो बिना उस परमात्मा दा मिलाप नहीं। आसा की वार विच धन गुरु नानक देव जी दे अमृत बचन ने बिन सतगुर किन्ना ना पाया। महाराज कहिंदे ने कि बिन सतगुर किन्ना ना पायो, बिन सतगुर किन्ना ना पाया, सतगुर विच आप रखियोन कर प्रगट आख सुनाया। बिन सतगुरु किन्ना ना पायो, अज तक सतगुरु तो बिना अकाल पुरख दी किसे नूं प्राप्ति नहीं हुई, सतगुरु तो बिना वह मिल नहीं सकता। पावा अज ये शब्द भारत विच बहुत पहला समय तो प्रचलित है, अज वख वख अनमती भी इस शब्द की वरतों करते, कोई शक नहीं गुरु शब्द सतगुर शब्द की वरतों होंगी। थोड़ी जी अज मैं बेनती करनी है कि गुरमत भी जदों असी गुरु शब्द की व्याख्या पढ़ांगे ते साडे सामने श्री गुरु ग्रंथ साहिब दी अमृत बाणी है, उंज जिहड़ा गुरु शब्द है, विद्वान दसदे ने इह संस्कृत दी ग्री धातु तो बनिया है। पहला तकनीकी तौर ते शब्द है कि ਇਹ ਸੰਸਕ੍ਰਿਤ ਦੀ ਗ੍ਰੀਕ ਧਾਤੂ ਤੋਂ ਬਣਿਆ ਹੈ। ਉਂਝ ਕੋਸ਼ ਵਿੱਚ ਇਹ ਲਿਖਿਆ ਹੈ ਕਿ ਗੁਰੂ ਦਾ ਅਰਥ ਹੈ ਨਿਗਲ ਜਾਣਾ ਤੇ ਗੁਰੂ ਦਾ ਅਰਥ ਹੈ ਖਾ ਜਾਣਾ। ਫਿਰ ਬੇਨਤੀ ਸੁਣੋ, ਨਿਗਲ ਜਾਣਾ, ਖਾ ਜਾਣਾ। ਤੀਸਰਾ ਸ਼ਬਦ ਲਿਖਿਆ ਹੈ ਸਮਝਾਉਣਾ। ਇਹਦਾ ਭਾਵ ਇਹ ਹੈ ਕਿ ਗੁਰੂ ਉਹ ਹੈ ਜਿਹੜਾ ਇਨਸਾਨ ਦੇ ਅੰਦਰ ਦੀ ਅਗਿਆਨਤਾ ਨੂੰ ਖਾ ਜਾਂਦਾ ਹੈ। ਸਤਿਗੁਰੂ ਉਹ ਨੇ ਜਿਹੜੇ ਮਨੁੱਖ ਦੇ ਅੰਦਰ ਦੀ ਅਗਿਆਨਤਾ ਨੂੰ ਨਿਗਲ ਜਾਂਦੇ ਨੇ। ਇਹਨੂੰ ਭਾਈ ਕਾਨ ਸਿੰਘ ਨਾਭਾ ਜੀ ਨੇ ਬੜੇ ਸੋਹਣੇ ਸ਼ਬਦਾਂ ਚ ਅਰਥ ਕੀਤੇ। ਕਹਿਣ ਲੱਗੇ, ਗੁਰੂ ਅਸਲ ਚ ਮਨੁੱਖ ਦੇ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ, ਉਸ ਨੂੰ ਆਪਾਂ ਗੁਰੂ ਕਹਿੰਦੇ ਹਾਂ। ਉਂਝ ਮੈਂ ਫਿਰ ਅਰਜ਼ ਕਰਾਂ, ਇੱਥੇ ਬੜੇ ਸ਼ਬਦ ਵਰਤੇ ਜਾਂਦੇ ਸਾਡੇ ਸਿੱਖ ਸਾਹਿਤ ਵਿੱਚ ਵੀ। ਜਦੋਂ ਵਿਦਵਾਨ ਲਿਖਦੇ ਨੇ, ਜਿੱਥੇ ਉਹ ਬ੍ਰਹਮ ਵਿਦਿਆ ਗੁਰੂ ਦੀ ਗੱਲ ਕਰਦੇ ਆ, ਉੱਥੇ ਵਿਦਿਆ ਗੁਰੂ ਦੀ ਗੱਲ ਕਰਦੇ ਆ। ਸਾਡੇ ਅੱਜ ਵੀ ਜਿਹੜੇ ਦੁਨਿਆਵੀ ਹੁਨਰ ਵੀ ਸਿੱਖੇ ਜਾਂਦੇ ਨੇ, ਉਹਦੇ ਵਾਸ ਆਮ ਤੌਰ ਤੇ ਸ਼ਬਦ ਉਸਤਾਦ, ਮੁਰਸ਼ਦ ਜਾਂ ਇਹ ਲਫ਼ਜ਼ ਵਰਤਿਆ ਜਾਂਦਾ, ਜੀ ਇਹ ਮੇਰਾ ਗੁਰੂ ਹੈ, ਇਸ ਨੇ ਮੈਨੂੰ ਇਹ ਸਿਖਾਇਆ ਹੈ। ਸ਼ਸਤਰ ਵਿਦਿਆ ਸਿਖਾਉਣ ਵਾਲਾ ਗੁਰੂ, ਅੱਖਰੀ ਵਿਦਿਆ ਸਿਖਾਉਣ ਵਾਲਾ ਗੁਰੂ, ਕੋਈ ਬਾਹਰ ਮੁਖੀ ਹੱਥ ਦੀ ਕਿਰਤਕਾਰ ਸਿਖਾਉਣ ਵਾਲਾ ਗੁਰੂ। ਪਰ ਅਰਜ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਗੁਰੂ ਹੈ, ਅਸਲ ਚ ਉਹ ਜਾਂ ਅਕਾਲ ਪੁਰਖ ਵਾਹਿਗੁਰੂ ਲਈ ਤੇ ਜਾਂ ਸਮਰੱਥ ਸਤਿਗੁਰੂ ਜੀ ਵਾਸਤੇ ਵਰਤਿਆ ਹੈ। ਗੁਰੂ ਜੋਤ ਵਾਸਤੇ ਉਸ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਥੋੜਾ ਜਿਹਾ ਇਸ ਤੋਂ ਅੱਗੇ ਹੋਰ ਜਦੋਂ ਅਸੀਂ ਗੁਰੂ ਸ਼ਬਦ ਬਾਰੇ ਹੋਰ ਪੜ੍ਹਦੇ ਹਾਂ, ਚਲੋ ਇੱਕ ਛੋਟੀ ਜਿਹੀ ਉਦਾਹਰਨ ਅਸੀਂ ਲੈ ਲੈਂਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੂੰ ਸਿੱਖਾਂ ਨੇ ਇੱਕ ਵਾਰ ਬੇਨਤੀ ਕੀਤੀ, ਇਹ ਸਾਡੇ ਇਤਿਹਾਸ ਵਿੱਚ ਜੀ, ਕਿ ਮਹਾਰਾਜ ਗੁਰੂ ਬਹੁਤ ਆਪਣੇ ਨਾਵਾਂ ਨਾਲ ਲਾਉਂਦੇ ਨੇ, ਗੁਰੂ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਇਹ ਇਤਿਹਾਸਕ ਬੋਲ ਨੇ ਜੀ, ਕਿੰਨੀ ਤਰ੍ਹਾਂ ਦੇ ਗੁਰੂ ਹੁੰਦੇ ਨੇ। ਤੇ ਛੇਵੇਂ ਸਤਿਗੁਰਾਂ ਨੇ ਫਿਰ ਸਿੱਖਾਂ ਨੂੰ ਸਮਤ ਦਿੰਦੇ ਹੋਇਆ ਇਹ ਗੱਲ ਸਮਝਾਈ ਕਿ ਗੁਰੂਆਂ ਦੀਆਂ ਚਾਰ ਸ਼੍ਰੇਣੀਆਂ ਨੇ। ਫਿਰ ਬੇਨਤੀ ਸੁਣੋ, ਆਪਾਂ ਅੱਗੇ ਗੁਰਮਤ ਵਿੱਚ ਗੁਰੂ ਸ਼ਬਦ ਸੰਬੰਧੀ ਹੋਰ ਅਰਜ਼ ਕਰਾਂਗਾ। ਤੇ ਅੱਜ ਮੇਰੀ ਇੱਛਾ ਸੀ ਕਿ ਧੰਨ ਗੁਰੂ ਰਾਮਦਾਸ ਆਪਣੀ ਬਾਣੀ ਚ ਵਾਰ ਵਾਰ ਸਤਿਗੁਰੂ, ਸਤਿਗੁਰੂ ਮੇਰਾ ਮਿੱਤਰ, ਸਤਿਗੁਰੂ ਮੇਰਾ ਬੇਲੀ, ਸਤਿਗੁਰੂ ਮੇਰਾ ਭਰਾ, ਸਤਿਗੁਰੂ ਮੇਰੀ ਮਾਂ, ਸਤਿਗੁਰੂ ਮੇਰਾ ਰਿਸ਼ਤੇਦਾਰ, ਸਤਿਗੁਰੂ ਮੇਰਾ ਪਰਮਾਤਮਾ, ਇੰਨੇ ਸਤਿਗੁਰੂ ਦੀਆਂ ਸਿਫਤਾਂ ਕਰਦੇ ਨੇ ਧੰਨ ਗੁਰੂ ਰਾਮਦਾਸ ਜੀ। ਉਹਨਾਂ ਹਜ਼ੂਰ ਨੂੰ ਪੁੱਛਿਆ ਤੇ ਸਤਿਗੁਰਾਂ ਨੇ ਕਿਹਾ ਗੁਰੂਆਂ ਦੀਆਂ ਚਾਰ ਸ਼੍ਰੇਣੀਆਂ ਨੇ। ਮੈਂ ਬੜੇ ਸੌਖੇ ਸ਼ਬਦਾਂ ਚ ਇਹ ਅਰਜ਼ ਕਰ ਜਾਵਾਂ। ਪਹਿਲੇ ਗੁਰੂ ਹੈ, ਉਹਨੂੰ ਕਹਿੰਦੇ ਆ ਜੀ ਭ੍ਰਿੰਗੀ ਗੁਰੂ, ਲਫ਼ਜ਼ ਸੁਣੀ ਜਾਓ ਇਤਿਹਾਸ ਦੇ ਬੋਲਨੇ। ਦੂਸਰਾ ਗੁਰੂ ਹੈ ਬਾਵਨ ਚੰਦਨ ਗੁਰੂ। ਤੀਸਰੇ ਗੁਰੂ ਦੀ ਸ਼੍ਰੇਣੀ ਹੈ ਕਿ ਪਾਰਸ਼ ਗੁਰੂ। ਤੇ ਚੌਥਾ ਗੁਰੂ ਜਿਹੜਾ ਉਹਨੂੰ ਦੀਪਕ ਗੁਰੂ ਕਹਿੰਦੇ ਆ। ਇਸ ਨੂੰ ਧਿਆਨ ਨਾਲ ਸੰਗਤ ਜੀ ਬੇਨਤੀ ਨੂੰ ਸੁਣਿਓ। ਪਹਿਲਾ ਸ਼ਬਦ ਵਰਤਿਆ ਭ੍ਰਿੰਗੀ ਗੁਰੂ। ਭ੍ਰਿੰਗੀ ਆਪ ਸਭ ਨੂੰ ਪਤਾ ਇੱਕ ਕੀੜਾ ਹੈ, ਉਹ ਖਾਸ ਜ਼ਾਤ ਦੇ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਲਿਆਉਂਦਾ ਹੈ ਤੇ ਜਿੱਥੇ ਉਹਦਾ ਟਿਕਾਣਾ ਹੁੰਦਾ ਹੈ ਉਸ ਥਾਂ ਤੇ ਉਸ ਕੀੜੇ ਨੂੰ ਲਿਆ ਕੇ ਡੱਕ ਦਿੰਦਾ ਹੈ। ਤੇ ਫਿਰ ਉਹ ਕੀੜਾ ਕੀ ਕਰਦਾ ਹੈ, ਉਸ ਦੇ ਮੂੰਹ ਦੇ ਕੋਲ ਆਪਣੀ ਆਵਾਜ਼ ਦਿੰਦਾ ਹੈ। ਜਿਹੜਾ ਭ੍ਰਿੰਗੀ ਕੀੜਾ ਹੈ ਉਸ ਕੀੜੇ ਦੇ ਮੂੰਹ ਕੋਲ ਆਪਣਾ ਮੂੰਹ ਨੇੜੇ ਕਰਕੇ ਉਹ ਜਿਵੇਂ ਪੀਂ ਪੀਂ ਦੀ ਆਵਾਜ਼ ਸਾਊਂਡ ਦਿੰਦਾ ਹੈ, ਉਹ ਰੋਜ਼ ਉਸ ਕੀੜੇ ਦੇ ਮੂੰਹ ਕੋਲ ਉਹ ਆਪਣੀ ਆਵਾਜ਼ ਦਿੰਦਾ ਹੈ। ਕੁਝ ਦਿਨਾਂ ਬਾਅਦ ਜਿਸ ਕੀੜੇ ਨੂੰ ਪਕੜ ਕੇ ਲਿਆਂਦਾ ਨਾ ਜੀ, ਉਹ ਉਸੇ ਤਰ੍ਹਾਂ ਹੀ ਆਵਾਜ਼ ਦੇਣ ਲੱਗ ਪੈਂਦਾ ਜਿਵੇਂ ਭ੍ਰਿੰਗੀ ਕੀੜਾ ਦਿੰਦਾ। ਇਹਨੂੰ ਫਿਰ ਸੁਣੋ ਜੀ, ਉਸ ਕੀੜੇ ਨੂੰ ਆਪਣੀ ਆਵਾਜ਼ ਦੇ ਦਿੱਤੀ ਤੇ ਸਤਿਗੁਰਾਂ ਨੇ ਇਹਨੂੰ ਗੁਰੂ ਦੀ ਵਿਆਖਿਆ ਕਰਦਿਆਂ ਉਦਾਹਰਨ ਲਈ ਕਿ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਹੀ ਆਪਣੀ ਆਵਾਜ਼ ਦੇ ਸਕਦਾ ਹੈ। ਕਹਿੰਦੇ ਇਸ ਸਮਾਜ ਵਿੱਚ, ਇਸ ਧਰਤੀ ਤੇ ਭ੍ਰਿੰਗੀ ਗੁਰੂ ਉਹ ਨੇ ਜਿਹੜੇ ਖਾਸ ਖਾਸ ਵਰਨ ਜਾਤੀਆਂ ਤੱਕ ਸੀਮਤ ਨੇ, ਉਹ ਉਹਨਾਂ ਲੋਕਾਂ ਨੂੰ ਉਪਦੇਸ਼ ਦੇ ਸਕਦੇ ਆ, ਆਪਣਾ ਸ਼ਬਦ ਦੇ ਸਕਦੇ ਆ, ਪਰ ਭ੍ਰਿੰਗੀ ਕੀੜਾ ਹਰ ਕੀੜੇ ਨੂੰ ਆਪਣੀ ਆਵਾਜ਼ ਨਹੀਂ ਦੇ ਸਕਦਾ। ਭ੍ਰਿੰਗੀ ਗੁਰੂ ਪੂਰੀ ਮਾਨਵਤਾ ਨੂੰ ਆਪਣਾ ਉਪਦੇਸ਼ ਨਹੀਂ ਦੇ ਸਕਦਾ। ਹੁਣ ਇਸ ਤੋਂ ਅੱਗੇ ਫਿਰ ਮਹਾਰਾਜ ਜੀ ਨੇ ਕਿਹਾ ਕਿ ਦੂਸਰੇ ਗੁਰੂ ਨੇ ਬਾਵਨ ਚੰਦਨ ਗੁਰੂ। ਬਾਵਨ ਚੰਦਨ ਵੀ ਖਾਸ ਖਾਸ ਰੁੱਤ ਵਿੱਚ ਆਪਣੀ ਸੁਗੰਧੀ ਦਿੰਦਾ ਹੈ ਜੀ, ਕਿਉਂਕਿ ਉਸ ਰੁੱਖ ਦਾ ਸੁਭਾਅ ਹੈ ਉਹ ਖਾਸ ਖਾਸ ਰਿਤੂ ਵਿੱਚ ਆਪਣੀ ਸੁਗੰਧੀ ਦਿੰਦਾ। ਕੋਈ ਸ਼ੱਕ ਨਹੀਂ ਉਹ ਦੂਸਰੇ ਰੁੱਖ ਵਿੱਚ ਆਪਣੀ ਸੁਗੰਧੀ ਭਰ ਦਿੰਦਾ, ਪਰ ਉਹਦੇ ਕੋਲ ਖਲੋਤਾ ਵਾਂਸ ਉਹ ਸਾਰੀ ਜ਼ਿੰਦਗੀ ਉਹਦੇ ਕੋਲ ਰਹਿੰਦਾ, ਪਰ ਉਹਦੀਆਂ ਨਾ ਗੰਢਾਂ ਜਾਂਦੀਆਂ ਨੇ, ਨਾ ਉਹਦੇ ਅੰਦਰ ਸੁਗੰਧੀ ਭਰਦਾ ਹੈ। ਬਾਵਣ ਚੰਦਨ ਗੁਰੂ ਉਹ ਹੈ ਕਿ ਜਿਹੜਾ ਖਾਸ ਖਾਸ ਮੌਕਿਆਂ ਤੇ ਗੁਰੂ ਦੀਖਿਆ ਦਿੰਦਾ ਹੈ। ਪਰ ਯਾਦ ਰੱਖਿਓ, ਇੰਨੀ ਸਮਰੱਥਾ ਨਹੀਂ ਕਿ ਪੱਥਰ ਦਿਲ ਤੇ ਸਾਕਤ ਬੰਦੇ ਕਰੋੜਾਂ ਜਨਮਾਂ ਦੇ ਪਾਪ ਕਰਨ ਵਾਲਿਆਂ ਨੂੰ ਵੀ ਉਹ ਸੰਤ ਬਣਾ ਸਕੇ, ਉਹ ਚੇਂਜ ਲਿਆ ਸਕਦਾ, ਪਰ ਸਭ ਲਈ ਨਹੀਂ। ਉਹਨੂੰ ਬਾਵਣ ਚੰਦਨ ਗੁਰੂ ਕਹਿੰਦੇ ਆ। ਤੀਸਰਾ ਹੈ ਦੀਪ ਆਪਣਾ ਜੀ ਪਾਰਸ਼ ਗੁਰੂ। ਜਿਹੜਾ ਪਾਰਸ ਹੈ, ਆਪ ਸਭ ਨੂੰ ਪਤਾ ਬਾਣੀ ਚ ਬੜੀ ਵਾਰੀ ਇਹ ਸ਼ਬਦ ਵਰਤੇ ਆ, ਪਾਰਸ ਧਾਤ ਪਾਰਸ ਪੱਟੀ, ਜੇ ਕੱਲ ਪਰਸੋਂ ਵੀ ਇਹ ਪ੍ਰਮਾਣ ਚੱਲ ਰਿਹਾ ਸੀ। ਪਾਰਸ ਦੂਸਰੀਆਂ ਧਾਤਾਂ ਨੂੰ ਤਬਦੀਲ ਕਰਕੇ ਸੋਨਾ ਬਣਾ ਸਕਦਾ ਹੈ, ਪਰ ਯਾਦ ਰੱਖਿਓ ਪਾਰਸ ਚ ਇੰਨੀ ਤਾਕਤ ਨਹੀਂ ਕਿ ਲੋਹੇ ਨੂੰ ਛੂ ਕੇ ਆਪਣੇ ਵਰਗਾ ਪਾਰਸ ਬਣਾ ਸਕੇ, ਆਪਣਾ ਗੁਣ ਉਹਦੇ ਚ ਪੈਦਾ ਕਰਕੇ ਇਹ ਕਹਿ ਸਕੇ ਕਿ ਅੱਜ ਤੋਂ ਬਾਅਦ ਜਿਵੇਂ ਮੈਂ ਤੈਨੂੰ ਸੋਨਾ ਬਣਾ ਦਿੱਤਾ, ਤੈਨੂੰ ਗੁਣ ਦੇ ਦਿੱਤਾ, ਅੱਜ ਤੋਂ ਬਾਅਦ ਹੋਰ ਲੋਹੇ ਨੂੰ ਵੀ ਸੋਨਾ ਬਣਾ ਸਕਣਾ ਹੈ। ਇਸ ਸ਼ਬਦ ਨੂੰ ਫਿਰ ਧਿਆਨ ਨਾਲ ਬੇਨਤੀ ਸੁਣਿਓ। ਪਾਰਸ ਧਾਤ ਵੀ ਤਬਦੀਲੀ ਕਰਦਾ, ਉਹ ਸੋਨਾ ਬਣਾ ਦਿੰਦਾ, ਪਰ ਸੰਗਤ ਜੀ ਪਾਰਸ ਉਸ ਸੋਨੇ ਵਿੱਚ ਆਪਣਾ ਉਹ ਗੁਣ ਨਹੀਂ ਪਾ ਸਕਦਾ ਕਿ ਜਿਹਦੇ ਨਾਲ ਉਹ ਸੋਨਾ ਅੱਗੇ ਕਿਸੇ ਨੂੰ ਤਬਦੀਲ ਕਰ ਸਕੇ। ਇਸੇ ਤਰ੍ਹਾਂ ਜਿਹੜੇ ਪਾਰਸ ਗੁਰੂ ਨੇ ਉਹ ਮਨੁੱਖ ਦੇ ਜੀਵਨ ਨੂੰ ਬਦਲਦਿਆਂ ਕੋਈ ਸ਼ੱਕ ਨਹੀਂ, ਪਰ ਜਿਹੜੀ ਚੀਜ਼ ਉਹਨਾਂ ਕੋਲ ਹੈ ਉਹ ਆਪਣੇ ਚੇਲੇ ਚ ਨਹੀਂ ਪੈਦਾ ਕਰ ਸਕਦੇ ਕਿ ਉਸ ਤੋਂ ਅਗਾਂਹ ਕਿਸੇ ਨੂੰ ਤਬਦੀਲ ਕਰ ਸਕੇ। ਇਹ ਨੇ ਜੀ ਤਿੰਨ ਗੁਰੂ। ਫਿਰ ਅਰਜ਼ ਕੀਤੀ ਭ੍ਰਿੰਗੀ, ਬਾਵਨ ਚੰਦਨ ਤੇ ਪਾਰਸ। ਚੌਥਾ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਗੁਰਸਿੱਖੋ। ਚੌਥਾ ਗੁਰੂ ਹੈ ਦੀਪਕ ਗੁਰੂ। ਦੀਵਾ ਬਲ ਰਿਹਾ, ਬਾ ਦਸਤੂਰ ਉਹਦੀ ਲਾਟ ਉੱਪਰ ਅਸਮਾਨ ਨੂੰ ਜਾ ਰਹੀ ਹੈ। ਦੀਪਕ ਗੁਰੂ, ਫਿਰ ਸੁਣਿਓ, ਬਲਦੇ ਹੋਏ ਦੀਵੇ ਕੋਲ ਆਪਾਂ ਬੁੱਝਾ ਹੋਇਆ ਦੀਵਾ ਲੈ ਆਈਏ ਤੇ ਉਹ ਦੀਵਾ ਕੀ ਕਰਦਾ, ਆਪਣੀ ਜੋਤ ਵੀ ਬਰਕਰਾਰ ਬਲਦਾ ਹੀ ਰਹਿਣ ਦਿੰਦਾ ਹੈ ਤੇ ਆਪਣੇ ਵਰਗੀ ਜੋਤ ਬੁੱਝੇ ਹੋਏ ਦੀਵੇ ਵਿੱਚ ਵੀ ਬਾਲ ਦਿੰਦਾ ਹੈ। ਜਿਹੜਾ ਬੁੱਝਿਆ ਉਹ ਬਲ ਪਿਆ, ਜਦੋਂ ਉਹ ਬਲਿਆ ਤੇ ਉਸ ਦੀਵੇ ਦੀ ਜਿਹੜੀ ਆਪਣੀ ਲੋ ਸੀ ਉਹ ਦੀਪਕ ਗੁਰੂ ਨੇ ਦੂਜੇ ਦੀਵੇ ਵਿੱਚ ਇੰਨੀ ਸਮਰੱਥਾ ਭਰ ਦਿੱਤੀ। ਉਹਨੇ ਕਿਹਾ ਵੀ ਜਿਹੋ ਜਿਹਾ ਮੈਂ ਤੈਨੂੰ ਜਗਾਇਆ, ਤੈਨੂੰ ਤਾਕਤ ਦਿੱਤੀ, ਤੂੰ ਕਿਸੇ ਹੋਰ ਨੂੰ ਵੀ ਅੱਗੇ ਜਗਾ ਸਕਣਾ। ਫਿਰ ਸਮਝੋ, ਦੀਵੇ ਤੋਂ ਦੀਵਾ ਬਲੇਗਾ ਜੀ, ਇੱਕ ਦੀਵੇ ਤੋਂ ਦੂਜਾ, ਦੂਜੇ ਤੋਂ ਦੂਜਾ, ਇੱਕ ਦੀਵੇ ਤੋਂ ਪਤਾ ਨਹੀਂ ਕਿੰਨੇ ਕੁ ਦੀਵੇ ਬਲ ਜਾਣਗੇ। ਤੇ ਗੁਰਮੁਖੋ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜੀ ਅਸੀਂ ਵਿਆਖਿਆ ਕਰਾਂਗੇ, ਗੁਰੂ ਨਾਨਕ ਸਾਹਿਬ ਦੀਪਕ ਗੁਰੂ ਨੇ ਆਪਣੇ ਅੰਦਰ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੈ ਉਹ ਭਾਈ ਲਹਿਣਾ ਜੀ ਦੇ ਅੰਦਰ ਵੀ ਬਾਲ ਦਿੱਤੀ ਹੈ। ਦੀਪਕ ਤੇ ਦੀਪਕ ਪ੍ਰਗਾਸਿਆ। ਅਗਲੀ ਬੇਨਤੀ ਕਿ ਗੁਰੂ ਅੰਗਦ ਦੇਵ ਜੀ ਨੇ ਉਹ ਦੀਪਕ ਉਹ ਦੀਵਾ ਧੰਨ ਗੁਰੂ ਅਮਰਦਾਸ ਜੀ ਦੇ ਅੰਦਰ ਬਾਲ ਦਿੱਤਾ। ਗੁਰੂ ਅਮਰਦਾਸ ਜੀ ਨੇ ਉਹ ਦੀਪਕ ਸੱਚੇ ਧੰਨ ਗੁਰੂ ਰਾਮਦਾਸ ਜੀ ਦੇ ਅੰਦਰ ਬਾਲ ਦਿੱਤਾ। ਫਿਰ ਅਰਜ਼ ਸੁਣਿਓ ਕਿ ਦੀਵਾ ਆਪ ਵੀ ਬਲਦਾ ਹੈ, ਬਾ ਦਸਤੂਰ ਆਪਣੇ ਨਾਲ ਹੋਰ ਨੂੰ ਵੀ ਬਾਲ ਦਿੰਦਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਵਈਆਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੂੰ ਬਲਿਆ ਹੋਇਆ ਚਿਰਾਗ ਸ਼ਬਦ ਵਰਤਿਆ ਕਿ ਉਹ ਬਲਦੇ ਹੋਏ ਦੀਵੇ ਦੀ ਤਰ੍ਹਾਂ ਨੇ। ਅਸੀਂ ਇੱਕ ਪਾਠ ਕਰਨੇ ਆ, ਪ੍ਰਭ ਦਾਤਾ ਓ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੈ ਦਾਨ ਸੰਤ ਰੇਨ ਜੇ ਲਗ ਭਵ ਜਲ ਤਰਨਾ, ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦਿਓ ਦਰਸ ਮਨ ਚਾਓ ਭਗਤੇ ਮਨ ਠਹਿਰਾਵੈ। ਅਗਲੀਆਂ ਤੁਕਾਂ ਨੇ ਬਲਿਓ ਚਿਰਾਗ ਅੰਧਿਆਰ ਮੈਂ, ਇਸ ਹਨੇਰੇ ਦੇ ਵਿੱਚ ਇੱਕ ਚਿਰਾਗ ਬਲਿਆ, ਇੱਕ ਦੀਵਾ ਬਲਿਆ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ। ਇਹ ਸਾਰਾ ਸੰਸਾਰ ਇੱਕ ਨਾਮ ਧਰਮ ਦੇ ਆਸਰੇ ਦਾ ਉਧਾਰ ਹੋਇਆ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਹੋਰ ਬੇਨਤੀ ਸੁਣੋ, ਉਹ ਜਿਹੜੀ ਜੋਤ ਹੈ ਹੁਣ ਸਿੱਖ ਨੇ, ਮੈਂ ਫਿਰ ਅਰਜ਼ ਕਰਾਂਗਾ ਕਿ ਜਿਹੜੀ ਸ਼ਬਦ ਦੀ ਜੋਤ ਗੁਰੂ ਚ ਬਲਦੀ ਹੈ ਉਹ ਜੋਤ ਸਤਿਗੁਰੂ ਅੱਗੇ ਤੋਰ ਦਿੰਦੇ ਆ, ਉਹੀ ਸ਼ਬਦ ਜਿਹੜਾ ਦੀਵਾ ਹੈ ਜਿੱਥੇ ਜਿੱਥੇ ਸਿੱਖ ਬੈਠਾ। ਯਾਦ ਰੱਖਿਓ ਜਪਜੀ ਸਾਹਿਬ 38 ਪੌੜੀਆਂ ਨੇ, ਇੱਕੋ ਹੀ ਹੈ ਨਾ ਜੀ, ਦੋ ਜਪਜੀ ਸਾਹਿਬ ਤੇ ਨਹੀਂ, ਪਰ ਇੱਕੋ ਜਪਜੀ ਸਾਹਿਬ ਦਾ ਪਾਠ ਕਰੋੜਾਂ ਬੰਦੇ ਇੱਕੋ ਵੇਲੇ ਕਰਦੇ ਆ ਤੇ ਗੁਰਮੁਖੋ ਇੱਕੋ ਜਪਜੀ ਸਾਹਿਬ ਕਰੋੜਾਂ ਬੰਦਿਆਂ ਦੇ ਹਨੇਰੇ ਨੂੰ ਮਿਟਾਈ ਜਾਂਦਾ ਹੈ। ਜਿਹੜਾ ਸ਼ਬਦ ਹੈ ਨਾ ਦੀਪਕ ਹੈ, ਗੁਰਬਾਣੀ ਚ ਇੱਕ ਬਚਨ ਵੀ ਆਉਂਦਾ ਸਤਿਗੁਰ ਸ਼ਬਦ ਉਜਾਰੋ ਦੀਪਾ, ਸਤਿਗੁਰੂ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ। ਮੈਂ ਸੰਗਤ ਜੀ ਅਰਥ ਵੀ ਕਰਾਂਗੇ, ਅੱਜ ਥੋੜੀਆਂ ਜਿਹੀਆਂ ਆਪਾਂ ਸਮਾਂ ਬਣ ਗਏ, ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਅੱਜ ਫਿਰ ਜ਼ਰੂਰ ਕਰੀਏ, ਕਿਉਂਕਿ ਹਜ਼ੂਰ ਦਾ ਬਚਨ ਹੈ ਜੀ ਅੱਜ ਆਇਆ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਸਤਿਗੁਰੂ ਬਲਦੇ ਹੋਏ ਦੀਵੇ ਦੀ ਤਰ੍ਹਾਂ ਨੇ, ਸ਼ਬਦ ਦੀਵਾ ਹੈ, ਮਨੁੱਖ ਦੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਖਤਮ ਕਰਦਾ। ਇੱਕ ਹੋਰ ਬੇਨਤੀ, ਅਸਲ ਚ ਹਨੇਰੇ ਦੀ ਕੋਈ ਹੋਂਦ ਨਹੀਂ ਹੁੰਦੀ, ਹਨੇਰੇ ਦੀ ਕੋਈ ਹੋਂਦ ਨਹੀਂ ਜੀ, ਪਰ ਆਪਾਂ ਕਹਾਂਗੇ ਜੀ ਹਨੇਰਾ ਤਾਂ ਬੜਾ ਖਤਰਨਾਕ ਹੈ, ਬਿਲਕੁਲ ਖਤਰਨਾਕ ਹੈ। ਹੇ ਹਨੇਰੇ ਦੀ ਕੋਈ ਹੋਂਦ ਨਹੀਂ, ਪ੍ਰਕਾਸ਼ ਦੀ ਅਣਹੋਣ ਦਾ ਨਾਮ ਵੀ ਹਨੇਰਾ ਹੈ। ਫਿਰ ਮੈਂ ਰਿਪੀਟ ਕਰਾਂਗਾ, ਪ੍ਰਕਾਸ਼ ਨਹੀਂ ਤਾਂ ਹੀ ਹਨੇਰਾ ਹੈ ਨਾ, ਉਂਝ ਹਨੇਰੇ ਦੀ ਕੀ ਤਾਕਤ। ਤੇ ਹਨੇਰਾ ਗੱਲਾਂ ਨਾਲ ਨਹੀਂ ਜਾਂਦਾ, ਹਨੇਰਾ ਜ਼ੋਰ ਨਾਲ ਨਹੀਂ ਜਾਂਦਾ, ਹਨੇਰਾ ਧੱਕੇ ਨਾਲ ਨਹੀਂ ਜਾਂਦਾ, ਹਨੇਰੇ ਨੂੰ ਖਤਮ ਕਰਨ ਵਾਸਤੇ ਜੁਗਤੀ ਤੇ ਗੁਰੂ ਦੀ ਲੋੜ ਹੈ। ਮੰਨ ਲਓ ਇੱਕ ਬਹੁਤ ਕਾਲੀ ਕੋਠੜੀ ਹੈ, ਕੁੱਪ ਹਨੇਰਾ ਹੈ, ਨਜ਼ਰ ਕੁਝ ਨਹੀਂ ਆਉਂਦਾ, ਤੇ ਇੱਕ ਤਾਕਤ ਵਾਲਾ ਬੰਦਾ, ਬਲਸ਼ਾਲੀ ਬੰਦਾ ਜਿਹੜਾ ਹਰ ਚੀਜ਼ ਨੂੰ ਕੁਇੰਟਲਾਂ ਦੇ ਹਿਸਾਬ ਨਾਲ ਉਹ ਭਾਰ ਚੁੱਕ ਸਕਦਾ ਹੋਵੇ। ਕਿ ਮੈਨੂੰ ਦੱਸੋ, ਕੁਇੰਟਲਾਂ ਦੇ ਹਿਸਾਬ ਨਾਲ ਭਾਰ ਚੁੱਕਣ ਵਾਲਾ ਹਨੇਰੇ ਨੂੰ ਚੁੱਕ ਕੇ ਬਾਹਰ ਸੁੱਟ ਦੂਗਾ, ਉਹਦੀ ਤਾਕਤ ਕੀ ਕਰੇਗੀ ਜੀ। ਇੱਕ ਇਨਸਾਨ ਲੱਖਾਂ ਸ਼ਬਦ ਬੋਲਦਾ ਹੋਵੇ, ਕਿ ਸਾਡੇ ਵਰਗੇ ਸ਼ਬਦ ਬੋਲਣ ਵਾਲਾ ਕਹਿ ਹਨੇਰਾ ਬਾਹਰ ਨਿਕਲ ਜਾ ਚਲਾ ਜਾਊਗਾ, ਨਾ ਬੋਲਾਂ ਨਾਲ ਜਾਣਾ, ਨਾ ਧੱਕੇ ਨਾਲ ਜਾਣਾ, ਨਾ ਜ਼ੋਰ ਨਾਲ ਜਾਣਾ। ਮਹਾਰਾਜ ਕਹਿੰਦੇ ਇੱਕੋ ਕੰਮ ਕਰ, ਦੀਵਾ ਬਲੇ ਅੰਧੇਰਾ ਜਾਏ। ਜਦੋਂ ਦੀਵਾ ਬਲ ਗਿਆ, ਹਨੇਰਾ ਆਪਣੇ ਆਪ ਚਲੇ ਜਾਣਾ। ਇੱਕ ਹੋਰ ਬੇਨਤੀ, ਹਨੇਰਾ ਕੀ ਹੈ? ਹੁਣ ਚਲੋ ਸ਼ਬਦ ਤਾਂ ਉਦਾਹਰਣ ਦੇ ਦਿੱਤੀ ਜੀ, ਹਨੇਰਾ ਅਗਿਆਨ ਮੈਂ ਕਹਿ ਦਿੱਤਾ, ਪਰ ਇਹਨੂੰ ਹਨੇਰੇ ਨਾਲ ਤੁਲਨਾ ਕਿਉਂ ਕੀਤੀ, ਕਿਉਂ ਦਿੱਤੀ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਜੀ ਰਾਏ ਬੁਲਾਰ ਨੇ ਇੱਕ ਵਾਰੀ ਪੁੱਛਿਆ ਸੀ, ਕਿਉਂਕਿ ਰਾਏ ਬੁਲਾਰ ਕੱਲ ਵੀ ਗੁਰਦੁਆਰਾ ਡੇਰਾ ਸਾਹਿਬ ਪੱਠੇ ਪਿੰਡ, ਸਤਿਗੁਰਾਂ ਦੇ ਪੂਰਵਜਾਂ ਦਾ ਪਿੰਡ ਹੈ ਜੀ, ਉੱਥੇ ਕਥਾ ਕਰਦਿਆਂ ਮੈਂ ਬੇਨਤੀ ਕੀਤੀ ਸੀ ਕਿ ਰਾਏ ਬੁਲਾਰ ਧੰਨ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਪਿਆਰ ਕਰਦਾ, ਬਹੁਤ ਜ਼ਿਆਦਾ ਜੀ। ਪਿਆਰਿਓ ਯਾਦ ਰੱਖਿਓ, ਇੱਥੇ ਬੰਦੇ ਗੱਲਾਂ ਨਾਲ ਬਹੁਤ ਸਿਫਤਾਂ ਕਰਦੇ ਹੁੰਦੇ ਆ, ਹੱਥੋਂ ਬੰਦਾ ਧੇਲੀ ਨਹੀਂ ਛੱਡਦਾ। ਇੱਥੋਂ ਤੱਕ ਮੈਂ ਕਹਿੰਦਾ ਉਸ ਬੰਦੇ ਤੋਂ, ਉਸ ਕੁਰਬਾਨ ਜਾਵਾਂ, ਉਸ ਭੱਟੀ ਤੋਂ, ਰਾਏ ਬੁਲਾਰ ਤੋਂ ਆਮ ਲੋਕ ਧਰਮ ਦੇ ਨਾਂ ਤੇ ਧਰਮ ਸਥਾਨਾਂ ਤੋਂ ਚੀਜ਼ਾਂ ਚੁੱਕ ਕੇ ਘਰ ਲੈ ਜਾਂਦੇ ਆ। ਇਕੱਲਾ ਆਪਣਾ ਨਾ ਕਹੀਏ, ਬਹੁਤ, ਪਰ ਇੱਕ ਉਹ ਬੰਦਾ ਜਿਹੜਾ 1500 ਮਰਬਿਆਂ ਦਾ ਮਾਲਕ ਹੋਵੇ, ਤੇ ਉਹਨੇ ਭਰਾਵਾਂ ਪੁੱਤਰਾਂ ਚ ਨੀ, ਉਹਨੇ ਕਿਹਾ ਇਸ 1500 ਦੇ 750 ਮਰੱਬੇ ਦਾ ਮਾਲਕ ਮੇਰਾ ਗੁਰੂ ਨਾਨਕ ਸਾਹਿਬ ਹੈ। 750 ਮਰੱਬਾ ਪਿਆਰਿਓ, ਫਿਰ ਚਿਤਾਰਿਆ ਕੋਈ ਨਹੀਂ। ਤੇ ਅੱਜ ਤੱਕ ਤੋਂ ਪਾਕਿਸਤਾਨ ਚ ਭਾਵੇਂ ਸਿੱਖ ਸੁਣਦੇ ਆ ਕਥਾ, ਅੱਜ ਤੱਕ ਤੁਸੀਂ ਸਾਰੇ ਬੈਠੇ ਹੋ, ਸੂਝਵਾਨ ਨਨਕਾਣਾ ਸਾਹਿਬ ਰਜਿਸਟਰੀ ਨਹੀਂ ਹੁੰਦੀ, ਕਿਉਂਕਿ ਉਹ ਬਾਬਾ ਜੀ ਦੇ ਨਾਂ ਤੇ ਹੈ। ਮੈਂ ਇੱਕ ਦੋ ਉਹਦੀ ਭਾਵਨਾ ਆਪ ਨਾਲ ਸਾਂਝੀ ਕਰਨ ਲੱਗਾ ਕਿ ਇੱਕ ਦਿਨ, ਜਿਸ ਦਿਨ ਸਰਪ ਛਾਂ ਵਾਲੀ ਘਟਨਾ ਵਾਪਰੀ, ਰੁੱਖ ਦੀ ਛਾਂ ਨਹੀਂ ਹਿੱਲੀ, ਤੇ ਰਾਏ ਬੁਲਾਰ ਜੀ ਆਪਣੇ ਘਰ ਬਾਬਾ ਕਾਲੂ ਸਾਹਿਬ ਜੀ ਨੂੰ ਬੁਲਾਇਆ। ਮੈਂ ਤਾਂ ਕਾਲੂ ਜੀ, ਮੈਂ ਤਾਂ ਕਲਿਆਣ ਚੰਦ, ਮਿਲੈ ਤਾਂ ਕਲਿਆਣ ਰਾਏ ਸ਼ਬਦ ਮਿਲਦਾ, ਆਪਣੇ ਘਰ ਬੁਲਾਇਆ। ਤੇ ਜਨਮ ਸਾਖੀ ਪੁਰਾਤਨ ਚ ਲਿਖਿਆ ਹੈ ਕਿ ਬਾਬਾ ਕਾਲੂ ਜੀ ਜਦੋਂ ਆਏ ਤੇ ਰਾਏ ਬੁਲਾਰ ਜੀ ਉੱਠ ਕੇ ਖੜੇ ਹੋ ਗਏ, ਹਾਲਾਂਕਿ ਬਾਬਾ ਕਾਲੂ ਜੀ ਉਹਨਾਂ ਦੇ ਕਾਰਦਾਰ ਨੇ, ਜਿਹਨੂੰ ਆਪਾਂ ਪਟਵਾਰੀ ਕਹਿੰਦੇ। ਰਾਏ ਬੁਲਾਰ ਜੀ ਉੱਠ ਕੇ ਖੜੇ ਹੋ ਗਏ ਤੇ ਬਾਬਾ ਕਾਲੂ ਸਾਹਿਬ ਜੀ ਦੇ ਹੱਥ ਆਪਣੇ ਦੋਨਾਂ ਹੱਥਾਂ ਵਿੱਚ ਲੈ ਲਏ, ਜਿਵੇਂ ਦਸਤਗੀਰ ਕਰਦੇ ਹੁੰਦੇ ਸਨ, ਦੋਨਾਂ ਹੱਥਾਂ ਵਿੱਚ ਲੈ ਲਏ। ਤੇ ਕਹਿੰਦੇ ਅੱਖਾਂ ਨਮ ਸਨ, ਕੋਈ ਦੇਖ ਕੇ ਆਏ ਨਾ ਅੱਜ, ਤੇ ਬਹੁਤ ਬੈਰਾਗ ਵਿੱਚ ਇਹ ਸ਼ਬਦ ਕਿਹਾ ਕਾਲੂ, ਇਹ ਸ਼ਬਦ ਵਰਤੇ ਕਾਲੂ, ਕਿਤੇ ਨਾਨਕ ਨੂੰ ਫਿੱਟ ਮਾਰ ਆਖਦਾ ਹੋਵੇ। ਇਹਦਾ ਭਾਵ ਹੈ, ਪੁੱਤਰ ਤੇਰਾ ਦੇਖੀ ਕਾਲੂ, ਕਿਤੇ ਮੇਰੇ ਬਾਬੇ ਨਾਨਕ ਲਈ ਕੋਈ ਜ਼ਬਾਨ ਤੋਂ ਸਖਤ ਸ਼ਬਦ, ਖੁਰਕਤ ਸ਼ਬਦ ਨਾ ਵਰਤੀ। ਕਾਲੂ ਮਤਾ ਨਾਨਕ ਨੂੰ ਫਿੱਟ ਮਾਰ ਆਖਦਾ ਹੋਵੇ, ਇਹ ਮਹਾਂਪੁਰਖ ਹੈ, ਸ਼ਬਦ ਸੁਣੋ, ਇਹ ਮਹਾਂਪੁਰਖ ਹੈ, ਤੂੰ ਧੰਨ ਹੈ, ਤੇਰਾ ਪੁੱਤਰ ਬਣ ਕੇ ਆਇਆ, ਮੇਰੇ ਭਾਗ ਚੰਗੇ ਨੇ, ਮੇਰੀ ਨਗਰੀ ਚ ਆਇਆ ਹੈ। ਤੂੰ ਧਨਕ ਹੈ, ਤੇਰਾ ਪੁੱਤਰ ਬਣ ਕੇ ਆਇਆ, ਮੇਰੇ ਭਾਗ ਚੰਗੇ ਨੇ, ਮੇਰੀ ਨਗਰੀ ਚ ਆਇਆ ਹੈ। ਤੇ ਕਹਿੰਦੇ ਇੱਕਦਮ ਥੋੜਾ ਸਮਾਂ ਲਈ ਰਾਏ ਬੁਲਾਰ ਚੁੱਪ ਕਰ ਗਿਆ, ਹੱਥ ਪਕੜੀ ਰੱਖਿਆ, ਫਿਰ ਅੱਖਾਂ ਭਿੱਜੀਆਂ ਨਾਲ ਕਹਿੰਦੇ ਨੇ ਇਹ ਮਾਂ ਪੁਰਖ ਹੀ, ਇਹਦੇ ਕਰਕੇ ਮੇਰੀ ਤਲਵੰਡੀ ਵਸਦੀ ਹੈ, ਇਹਦੇ ਕਰਕੇ ਮੇਰਾ ਸ਼ਹਿਰ ਵਸਦਾ ਹੈ। ਬਾਬਾ ਕਾਲੂ ਸਾਹਿਬ ਨੇ ਸੁਣਿਆ, ਚਲੋ ਉਦੋਂ ਪਰਮੇਸ਼ਵਰ ਵੱਲੋਂ ਹੀ ਪੜਦਾ ਸੀ, ਤੇ ਤੁਰ ਲੱਗਿਆ। ਕਹਿੰਦੇ ਨੇ ਰਾਏ ਜੀ ਖੁਦਾਏ ਦੀਆਂ ਖੁਦਾਏ ਜਾਣੇ, ਬਾਪ ਨੇ ਨਾ ਖੁਦਾ ਦੀ ਖੁਦਾ ਜਾਣੇ। ਇੱਕ ਵਾਰ ਰਾਏ ਬੁਲਾਰ ਜੀ ਨੇ ਪੁੱਛਿਆ ਸੀ, ਮੈਂ ਬੇਨਤੀ ਕਰਨ ਲੱਗਾ, ਕਿਉਂਕਿ ਗੁਰੂ ਅਗਿਆਨਤਾ ਨੂੰ ਖਤਮ ਕਰਦਾ। ਉਹ ਪੁੱਛਦਾ ਸਤਿਗੁਰੂ ਇੱਕ ਬਾਹਰ ਹਨੇਰਾ ਹੈ, ਇੱਕ ਅਗਿਆਨਤਾ ਦਾ ਹਨੇਰਾ, ਇਹਨੂੰ ਹਨੇਰੇ ਨਾਲ ਤੁਲਨਾ ਕਿਉਂ ਦਿੰਦੇ ਆ ਅਗਿਆਨਤਾ ਨੂੰ? ਸਤਿਗੁਰੂ ਅੱਗੋਂ ਉੱਤਰ ਦਿੰਦੇ ਆ, ਕਹਿੰਦੇ ਨੇ ਰਾਏ ਜੀ ਬਾਹਰ ਦੇ ਹਨੇਰੇ ਵਿੱਚ ਬੰਦੇ ਨੂੰ ਨਜ਼ਰ ਨਹੀਂ ਆਉਂਦਾ, ਪਰ ਇੰਨੀ ਸਮਝ ਰਹਿੰਦੀ ਹੈ ਮੈਂ ਕੌਣ ਹਾਂ। ਇਸ ਨੁਕਤੇ ਨੂੰ ਗੁਰਮੁਖੋ ਧਿਆਨ ਨਾਲ ਬੇਨਤੀ ਸੁਣਿਓ, ਅਸੀਂ ਮੱਸਿਆ ਦੀ ਰਾਤ ਬਾਹਰ ਤੁਰੀਏ, ਸਾਨੂੰ ਆਪਣੇ ਪੈਰ ਆਪਣੇ ਖੱਤ ਪਸਾਰਿਆਂ ਨਜ਼ਰ ਨਹੀਂ ਆਉਂਦੇ, ਪਰ ਇਹ ਤਾਂ ਪਤਾ ਹੁੰਦਾ ਮੇਰਾ ਨਾਮ ਕੀ ਹੈ, ਇਹ ਤਾਂ ਪਤਾ ਮੇਰੇ ਪਰਿਵਾਰ ਦਾ ਨਾਮ ਕੀ ਹੈ। ਹਨੇਰੇ ਵਿੱਚ ਇਹ ਤਾਂ ਜੇਨ ਵਿੱਚ ਰਹਿੰਦਾ ਮੈਂ ਕਿਹੜੇ ਪਿੰਡ ਦਾ ਹਾਂ, ਮੇਰਾ ਨਗਰ ਕਿਹੜਾ ਹੈ। ਹਨੇਰੇ ਵਿੱਚ ਅੱਖਾਂ ਨਾਲ ਨਹੀਂ ਦਿਸਦਾ, ਪਰ ਅੰਤਰ ਚਿੰਤਨ ਚੇਤਾ ਸ਼ਕਤੀ ਤੇ ਹੈ ਨਾ, ਚੇਤਨਾ ਤੇ ਮੈਂ ਕੌਣ ਹਾਂ। ਸਤਿਗੁਰੂ ਕਹਿੰਦੇ ਰਾਏ ਜੀ ਬਾਹਰ ਦੇ ਹਨੇਰੇ ਵਿੱਚ ਸਿਰਫ ਅੱਖਾਂ ਨਾਲ ਨਹੀਂ ਦਿਸਦਾ, ਇਹ ਪਤਾ ਰਹਿੰਦਾ ਮੈਂ ਕੌਣ ਹਾਂ। ਜਦੋਂ ਕਿਸੇ ਨੂੰ ਅਗਿਆਨਤਾ ਦਾ ਹਨੇਰਾ ਪੈ ਜਾਏ, ਸਭ ਤੋਂ ਪਹਿਲਾਂ ਉਹਨੂੰ ਇਹੀ ਭੁੱਲ ਜਾਂਦਾ ਮੈਂ ਕੌਣ ਹਾਂ, ਉਹਨੂੰ ਚੇਤੇ ਨਹੀਂ ਰਹਿੰਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਨੂੰ ਚੇਤਾ ਭੁੱਲ ਜਾਂਦਾ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹਨੂੰ ਚੇਤਾ ਭੁੱਲ ਜਾਂਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਸਤਿਗੁਰੂ ਦੀਵੇ ਦੀ ਤਰ੍ਹਾਂ ਨੇ, ਉਹ ਦੂਸਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਜਾਂਦੇ ਨੇ। ਇਸੇ ਕਰਕੇ ਅਸੀਂ ਇੱਕ ਸ਼ਬਦ ਵਰਤਨੇ ਆ ਜੀ, ਜਿਹੜੀ ਜੋਤ ਹੈ ਇੱਕ ਸਰੀਰ ਤੋਂ ਦੂਜੇ ਵੀ ਜਾਂਦੀ ਹੈ, ਗੁਰਮਤ ਦਾ ਇਹ ਸੂਲ ਹੈ। ਉਂਝ ਭਾਰਤ ਵਿੱਚ ਪਰ ਕਾਇਆ ਪ੍ਰਵੇਸ਼ ਕਰਨਾ ਵੀ ਰਿਸ਼ੀਆਂ ਮੁਨੀਆਂ ਦੀ ਸਾਧਨਾ ਵਿੱਚ ਸਾਨੂੰ ਸੁਣ ਨੂੰ ਦੇਖਣ ਨੂੰ ਮਿਲਦਾ ਹੈ, ਆਪਣੀ ਕਾਇਆ ਚੋਂ ਨਿਕਲ ਕੇ ਦੂਜੇ 'ਚ ਪ੍ਰਵੇਸ਼ ਕਰ ਜਾਣਾ। ਪਰ ਗੁਰੂ ਜੋਤ ਸੱਚ ਹੈ ਕਿ ਆਪਣੇ ਹਯਾਤੀ ਵਿੱਚ ਆਪਣੇ ਜੀਵਨ ਕਾਲ 'ਚ ਆਪਣੀ ਉਸ ਜੋਤ ਨੂੰ ਦੂਜੇ ਦੇ ਵਿੱਚ ਸਮਾ ਦਿੰਦੇ ਨੇ। ਇਸੇ ਕਰਕੇ ਗੁਰਬਾਣੀ ਤੁਸੀਂ ਇੱਕ ਬਚਨ ਪੜ੍ਹਦੇ, ਜੋਤ ਸਮਾਣੀ ਜੋਤ ਮਾਹੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੇ ਗੁਰੂ ਅੰਗਦ ਸਾਹਿਬ ਆਪਸ ਵਿੱਚ ਮਿਲ ਗਏ, ਹਜ਼ੂਰ ਨੇ ਆਪਣੀ ਜੋਤ ਦੇ ਤੁਲ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਕਰ ਦਿੱਤਾ। ਜੋਤ ਸਮਾਣੀ ਜੋਤ ਮਾਹੇ, ਆਪ ਆਪੈ ਸੇਤੀ ਮਿਕਿਓਨ, ਆਪਣੇ ਬਰਾਬਰ ਕਰ ਲਿਆ ਜੀ, ਜੋਤ ਬਾਲ ਦਿੱਤੀ। ਇਸੇ ਕਰਕੇ ਭੱਟ ਸਾਹਿਬ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਜੋਤ ਜਿਹੜੀ ਅੱਗੇ ਚੱਲਦੀ, ਅੱਜ ਗੁਰਮੁਖੋ ਜਦੋਂ ਆਪ ਜੀ ਅਰਦਾਸ ਕਰਦੇ ਹੋ, ਅਰਦਾਸ ਵਿੱਚ ਇੱਕ ਸ਼ਬਦ ਵਰਤਨੇ ਆ ਜੀ, ਦਸਾਂ ਪਾਤਸ਼ਾਹੀਆਂ ਦਾ ਨਾਂ ਲੈਣ ਤੋਂ ਬਾਅਦ ਅਗਲਾ ਸ਼ਬਦ ਅਸੀਂ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ। ਯਾਦ ਰੱਖਿਓ ਉਹ ਦੀਵਾ ਉਹ ਜੋਤ ਅੱਜ ਵੀ ਸ਼ਬਦ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਮੈਂ ਹੋਰ ਹੁਣੇ ਅਰਜ਼ ਕੀਤੀ, ਉਹ ਅੱਖਰਾਂ ਦੇ ਰੂਪ ਵਿੱਚ ਕਾਗਜ਼ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਸਾਡਾ ਇਸ਼ਟ ਹੈ। ਪਰ ਜਦੋਂ ਸਿੱਖ ਉਹਨੂੰ ਜ਼ਬਾਨ ਨਾਲ ਵੀ ਜਪਦਾ, ਉਸ ਕੋਲ ਭਾਵੇਂ ਗੁਟਕਾ ਨਾ ਵੀ ਹੋਵੇ, ਕਰੋੜਾਂ ਸਿੱਖ ਮੈਂ ਕਿਹਾ ਜੀ ਇੱਕੋ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਨ, ਇੱਕੋ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ, ਇਹੀ ਤਾਂ ਜੋਤ ਹੈ ਕਿ ਇੱਕੋ ਵੇਲੇ ਸਾਰਿਆਂ ਦੇ ਅੰਦਰ ਨੂੰ ਪ੍ਰਕਾਸ਼ ਕਰੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਜੋਤ ਦੀਪਕ ਗੁਰੂ ਹੈ। ਇਸ ਤੋਂ ਅਗਲੀ ਬੇਨਤੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹ ਸਤਿਗੁਰਾਂ ਤੋਂ ਬੜੇ ਕੁਰਬਾਨ ਜਾਂਦੇ ਨੇ। ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ ਕਿ ਸਤਿਗੁਰੂ ਆਪ ਖੁਦ ਕਹਿੰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਆਪ ਬਚਨ ਕਰਦੇ ਆ, ਕਹਿੰਦੇ ਸਾਡੇ ਸਿਰ ਤੇ ਨਾ ਧੰਨ ਗੁਰੂ ਅਮਰਦਾਸ ਜੀ ਨੇ ਹੱਥ ਰੱਖਿਆ, ਅੰਦਰ ਨਾਮ ਪ੍ਰਗਟ ਹੋ ਗਿਆ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਇਹ ਵੀ ਧੰਨ ਗੁਰੂ ਰਾਮਦਾਸ ਜੀ ਦਾ ਇਸੇ ਰਾਗ ਚ ਬਚਨ ਹੈ ਜੀ। ਮੇਰੇ ਹਿਰਦੇ ਚ ਨਾਮ ਹੀਰਾ ਪ੍ਰਗਟ ਹੋਇਆ ਜਦੋਂ ਸਤਿਗੁਰਾਂ ਨੇ ਆਪਣੇ ਮੁਬਾਰਕ ਹੱਥ ਮੇਰੇ ਸਿਰ ਉੱਤੇ ਰੱਖ ਦਿੱਤੇ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਸਤਿਗੁਰਾਂ ਨੇ ਨਾਮ ਦਿੱਤਾ ਜਨਮਾਂ ਜਨਮਾਂ ਦੇ ਕਰਜ਼ੇ ਉਤਰ ਗਏ। ਇਹ ਸਤਿਗੁਰੂ ਆਪ ਬਚਨ ਕਰ ਰਿਹਾ। ਸੰਗਤ ਜੀ ਜਦੋਂ ਭੱਟਾਂ ਦੇ ਸੀ ਬਚਨ ਪੜ੍ਹਨੇ, ਤਕਰੀਬਨ ਇਹ ਸਾਰੇ ਬਚਨ ਰੋਜ਼ ਆਪ ਸੁਣਦੇ ਹੋ ਕੀਰਤਨ ਵਿੱਚ ਵੀ। ਭੱਟ ਕਹਿੰਦੇ ਨੇ ਸਮਰੱਥ ਗੁਰੂ, ਇਹ ਉਸ ਦਿਨ ਆਪਾਂ ਥੋੜ੍ਹੀ ਜਿਹੀ ਕਥਾ ਕੀਤੀ ਸੀ ਜਿਸ ਦਿਨ ਹਜ਼ੂਰ ਦਾ ਪੁਰਬ ਸੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਆਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸਨੈ ਸੁਤ ਭਾਨ ਡਰਿਓ, ਪੰਨ ਦਾਸ ਸੁਵਾਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ਼ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਰਾਮਦਾਸ ਜੀ ਬਾਰੇ ਥੋੜੇ ਫਿਰ ਅੱਜ ਦੇ ਅਰਥ ਕਰ ਲਈਏ। ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਿਰ ਉੱਤੇ ਹੱਥ ਰੱਖ ਦਿੱਤਾ। ਗੁਰਕੀਨੀ ਕਿਰਪਾ, ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਰਾਮਦਾਸ ਦੇ ਅੰਦਰ ਨਾਮ ਦਾ ਖਜ਼ਾਨਾ ਪ੍ਰਗਟ ਕਰ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਆਗਨ ਹਰਿਓ, ਜਿਸ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਦਰਸ਼ਨ ਕੀਤਿਆਂ ਪਾਪ ਖੰਡਿਤ ਹੋ ਜਾਂਦੇ ਨੇ, ਸੋ ਨਾਮ ਸੁਣੇ ਸੁਤ ਭਾਨ ਡਰਿਓ, ਕਿਉਂਕਿ ਗੁਰੂ ਅਮਰਦਾਸ ਜੀ ਦੇ ਵੇਲੇ ਦੀ ਸਾਖੀ ਹੈ। ਕਿਉਂਕਿ ਅਸੀਂ ਇਸ ਗੱਲ ਨੂੰ ਮੰਨੀਏ ਕਿ ਕਿਹਾ ਗਿਆ, ਗੁਰੂ ਅਮਰਦਾਸ ਜੀ ਦਾ ਪ੍ਰਤਾਪ ਇੰਨਾ, ਉਹਨਾਂ ਦੇ ਪ੍ਰਤਾਪ ਕਰਕੇ ਉਹਨਾਂ ਦੇ ਚਰਨਾਂ ਦੇ ਨੇੜੇ ਜਮਦੂਤ ਵੀ ਕਦੀ ਨਹੀਂ ਆ ਸਕਦਾ। ਗੁਰੂ ਅਮਰਦਾਸ ਦਾ ਨਾਮ ਸੁਣਿਆ, ਸੋ ਨਾਮ ਸੁਣਿਆ ਸੁਤ ਭਾਨ ਡਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਿਨ ਰਾਤ ਅੱਠੇ ਪੈਰ ਇੱਕੋ ਧਿਆਨ ਕਰਤੇ ਪੁਰਖ ਵਾਹਿਗੁਰੂ ਵਿੱਚ, ਨਿਸ ਬਾਸੁਰ ਏਕ ਸਮਾਨ ਧਿਆਨ, ਮੈਂ ਬੇਨਤੀ ਕਰਾਂ, ਉਹਨਾਂ ਦਾ ਨਾਮ ਸੁਣ ਕੇ ਜਮਦੂ ਚਲੇ ਗਏ, ਪਰ ਇਹ ਸਮਰੱਥ ਧੰਨ ਗੁਰੂ ਅਮਰਦਾਸ ਜੀ ਨੇ ਹੱਥ ਰੱਖਿਆ। ਉਹ ਕਿਰਪਾ ਇੰਨੀ ਹੋਈ ਅੱਜ ਵੀ ਹਜ਼ੂਰ ਦੇ, ਕਿਉਂਕਿ ਕੋਈ ਸਾਲ ਪਹਿਲਾਂ ਇਹਦੀ ਵਿਆਖਿਆ ਕੀਤੀ ਸੀ, ਪਰ ਅੱਜ ਸਤਿਗੁਰਾਂ ਦਾ ਪੁਰਬ ਆ ਗਿਆ, ਹੁਕਮਨਾਮਾ ਆ ਗਿਆ। ਜਿਹੜੀ ਪੌੜੀ ਅਸੀਂ ਰੋਜ਼ ਪੜ੍ਹਦੇ ਹਾਂ ਜੀ, ਧੰਨ ਧੰਨ ਰਾਮਦਾਸ ਗੁਰ ਜਿਨ ਸ਼ਰਿਆ ਤਿੰਨੇ ਸਵਾਰਿਆ, ਕਿਉਂਕਿ ਇਸ ਵਿੱਚ ਇੱਕ ਤੁੱਕ ਦੇ ਅਰਥ ਬਹੁਤ ਧਿਆਨ ਨਾਲ ਕਰਨੇ ਪੈਣਗੇ ਜੀ। ਉਂਝ ਤਾਂ ਬੜੇ ਸਰਲ ਸ਼ਬਦ ਵਰਤੇ ਨੇ ਭਾਈ ਸੱਤਾ ਜੀ ਨੇ, ਕਿਉਂਕਿ ਇਹ ਸੱਤਾ ਬਲਵੰਡ ਜੀ ਦੀ ਰਾਮਕਲੀ ਕੀ ਵਾਰਕ ਹੈ। ਪਹਿਲੀਆਂ ਪੰਜ ਪੌੜੀਆਂ ਬਲਵੰਡ ਜੀ ਦੀਆਂ, ਰਾਏ ਬਲਵੰਡ ਜੀ ਦੀਆਂ, ਅਖੀਰ ਵਾਲੀਆਂ ਤਿੰਨ ਪੌੜੀਆਂ ਬਾਬਾ ਸੱਤਾ ਜੀ ਦੀਆਂ ਨੇ, ਭਾਈ ਸੱਤਾ ਜੀ ਦੀਆਂ ਨੇ। ਸ਼ਬਦ ਹੈ ਧੰਨ ਧੰਨ ਰਾਮਦਾਸ ਗੁਰ, ਗੁਰੂ ਰਾਮਦਾਸ ਜੀ ਧੰਨਤਾ ਯੋਗ ਹੋ, ਧੰਨ ਹੋ ਤੁਸੀਂ ਜਿਨ ਸਿਰਿਆ, ਇਹਦਾ ਅਰਥ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਨੂੰ ਪੈਦਾ ਕੀਤਾ, ਸਿਰਿਆ ਦਾ ਅਰਥ ਪੈਦਾ ਕੀਤਾ ਬਣਾਇਆ, ਜਿਨ ਸਿਰਿਆ ਤਿੰਨੇ ਸਵਾਰਿਆ, ਸਵਾਰਿਆ ਦਾ ਅਰਥ ਹੁੰਦਾ ਹੈ ਕਿ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਨੂੰ ਆਪਣੇ ਕੋਈ ਸ਼ਬਦ ਵਰਤਾ ਰੁਖਾਨੀ ਨਾਮ ਦੀ ਬਖਸ਼ਿਸ਼ ਨਾਲ ਜਿਹਨੇ ਪੈਦਾ ਕੀਤਾ, ਆਤਮਕ ਜੀਵਨ ਵੀ ਉਸੇ ਨੇ ਸਵਾਰਿਆ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਅਜ਼ਮਤ ਵਾਪਰ ਗਈ ਜੀ, ਮੌਜਜ਼ਾ ਹੋ ਗਿਆ, ਕਰਾਮਾਤ ਵਾਪਰ ਗਈ ਕਿ ਆਪ ਦਰਥੇ ਅਕਾਲ ਪੁਰਖ ਜਿਨ ਸਿਰਿਆ, ਉਸ ਅਕਾਲ ਪੁਰਖ ਜੀ ਨੇ ਆਪ ਸਿਰਜਣ ਖਾਰੇ ਧਾਰਿਆ, ਉਸ ਸਿਰਜਣ ਖਾਰੇ ਅਕਾਲ ਪੁਰਖ ਨੇ ਜਿਨੇ ਸਿਰਜਿਆ ਸੀ, ਉਹਨੇ ਧੰਨ ਗੁਰੂ ਰਾਮਦਾਸ ਜੀ ਦੇ ਤਨ ਨੂੰ ਧਾਰਨ ਕਰ ਲਿਆ ਹੈ। ਦੇਖੋ ਏਡੀ ਵੱਡੀ ਸ਼ਰਧਾ ਜੀ ਗੁਰੂ ਕੇ ਰਬਾਬੀਆਂ ਦੀ, ਜਿਹਨੂੰ ਅਖੀਰ ਵਾਲਾ ਜਿਹੜਾ ਸਵਈਆ ਹੈ ਧੰਨ ਗੁਰੂ ਰਾਮਦਾਸ ਜੀ ਦਾ, ਉਹ ਭੱਟ ਸਾਲ ਜੀ ਨੇ ਕਿਹਾ ਤੂੰ ਸਤਿਗੁਰ ਚੌਂ ਜੁਗੀ ਆਪ ਆਪੇ ਪਰਮੇਸ਼ਰ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿਰਜਣ ਹਾਰੇ ਨੇ ਧਾਰ ਲਿਆ। ਹੁਣ ਸਿੱਖਾਂ ਨੇ, ਸੰਗਤਾਂ ਨੇ, ਸ਼ਰਧਾ ਵਾਲੇ ਹਿਰਦਿਆਂ ਨੇ ਗੁਰੂ ਰਾਮਦਾਸ ਨੂੰ ਕਿਵੇਂ ਦੇਖਿਆ? ਉਹਨਾਂ ਨੂੰ ਦੇਖਿਆ, ਰਬਾਬੀ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇਖਿਆ, ਗੁਰੂ ਰਾਮਦਾਸ ਗੁਰ ਪਰਮੇਸ਼ਰ ਹੈ, ਆਪ ਸਿਰਜਣ ਖਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਗੁਰ ਪਰਮੇਸ਼ਰ ਜਾਣ ਕੇ ਮੱਥਾ ਟੇਕਿਆ ਅਟਲ। ਗੁਰੂ ਰਾਮਦਾਸ ਤੁਸੀਂ ਸਦਾ ਰਹਿਣ ਵਾਲੇ ਹੋ, ਅਥਾ ਤੁਹਾਡੀ ਕੋਈ ਡੂੰਘਾਈ ਨੂੰ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ, ਤੁਹਾਨੂੰ ਕੋਈ ਤੋਲ ਨਹੀਂ ਸਕਦਾ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਗੁਰੂ ਰਾਮਦਾਸ ਜੀ, ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਵ ਕਰ, ਜਿਨ੍ਹਾਂ ਨੇ ਭਾਵਨਾ ਸਹਿਤ ਸ਼ਰਧਾ ਨਾਲ ਆਪਣੇ ਅੰਦਰ ਨੂੰ ਇੰਨਾ ਕੁ ਟਿਕਾ ਲਿਆ ਕਿ ਧੰਨ ਗੁਰੂ ਰਾਮਦਾਸ, ਸਭ ਕੁਝ ਕਰਨ ਕਾਰਨ ਦੇ ਸਮਰੱਥ ਹੋ, ਜਿਨੀ ਤੂੰ ਸੇਵਿਆ ਭਾਉ ਕਰ, ਸੇਤੁ ਦੁਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ, ਤੁਧ ਸਾਹ ਪਰਵਾਰਿਆ। ਜਿਨ੍ਹਾਂ ਨੇ ਤੁਹਾਨੂੰ ਭਾਵਨਾ ਨਾਲ ਚੇਤੇ ਕੀਤਾ, ਉਹਨਾਂ ਦੇ ਅੰਦਰ ਕਾਮਕ ਵਾਸ਼ਨਾ, ਕ੍ਰੋਧ ਦੀ ਵਾਸ਼ਨਾ, ਲੋਭ ਦੀ ਵਾਸ਼ਨਾ, ਮੋਹ ਦੀ ਵਾਸ਼ਨਾ ਸਾਰੀਆਂ, ਤੇ ਇਹਨਾਂ ਦੀ ਜਿਹੜੀ ਬਾਕੀ ਸਾਰਾ ਪਰਿਵਾਰ ਸੀ, ਕਿਉਂਕਿ ਕਾਮ ਦਾ ਪਰਿਵਾਰ ਵੀ ਹੈ, ਕ੍ਰੋਧ ਦਾ ਵੀ ਹੈ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਫਿਰ ਸੁਣਿਓ ਜੀ, ਸਭ ਪਰਵਾਰਿਆ ਦਾ ਅਰਥ ਹੈ ਜਿਹੜੇ ਵਾਸ਼ਨਾ ਦੀ ਆਪਣੀ ਅੱਗੇ ਪਰਿਵਾਰ ਹੈ, ਕਿਉਂਕਿ ਪਰਿਵਾਰ ਛੋਟਾ ਥੋੜਾ, ਨਿੰਦਿਆ ਚੁਗਲੀ ਈਰਖਾ ਪਰਾਇਆ ਰੂਪ ਪਰਾਇਆ ਚਿੰਤਨ ਇਹ ਸਭ ਕੁਝ ਦਾ ਪਰਿਵਾਰ ਹੈ ਜੀ। ਤੁਸੀਂ ਜੜਾਂ ਪੱਟ ਕੇ ਰੱਖ ਦਿੱਤੀਆਂ ਵਾਸ਼ਨਾ ਦੀਆਂ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਥਾਂ ਧੰਤਾ ਯੋਗ ਹੈ। ਇੱਕ ਤਾਂ ਗੁਰਮੁਖੋ ਬਾਰ ਮੁਖੀ ਆਪਾਂ ਅਰਥ ਕਰਾਂਗੇ, ਇੱਥੇ ਬਖਸ਼ਿਸ਼ ਵਰਦੀ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤੈ ਤਾਂ ਤੂੰ ਸੋਇਆ। ਅੱਗੇ ਧੰਨ ਸੋ ਤੇਰਾ ਥਾਨ ਹੈ, ਫਿਰ ਬੇਨਤੀ ਸੁਣੋ, ਇੱਕ ਥਾਂ ਹੈ ਆ, ਇਹ ਇਸ ਥਾਂ ਸੱਚੀ ਮੁੱਚੀ ਇਸ ਵਰਗਾ ਹੋਰ ਕੋਈ ਨਹੀਂ, ਇੱਕ ਥਾਂ ਗੁਰੂ ਰਾਮਦਾਸ ਸਿੱਖ ਦੇ ਹਿਰਦੇ ਵਿੱਚ ਬਣਾਉਂਦੇ ਆ। ਧੰਨ ਗੁਰੂ ਰਾਮਦਾਸ ਸਿੱਖ ਦੇ ਹਿਰਦੇ ਵਿੱਚ ਥਾਂ ਬਣਾਉਂਦੇ ਆ। ਜਿਵੇਂ ਮਹਾਰਾਜ ਜੀ ਨੇ ਇਹ ਸ਼ਬਦ ਵਰਤੇ ਗੁਰੂ ਰਾਮਦਾਸ ਜੀ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਇੱਕ ਬਾਰਮੁਖੀ ਥਾਂ ਹੈ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਇੱਕ ਥਾਂ ਗੁਰਮੁਖੋ ਆ ਸਰੀਰ ਵੀ ਤੇ ਧਰਤੀ ਹੈ ਨਾ, ਸਤਿਗੁਰਾਂ ਦਾ ਬਚਨ ਹੈ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੈ ਵਿਖਾ। ਗੁਰੂ ਰਾਮਦਾਸ ਜੀ ਦੇ ਬਚਨ ਨੇ, ਉਹ ਸਰੀਰ ਉਹ ਥਾਂ ਧੰਤਾ ਯੋਗ ਹੈ ਜਿੱਥੇ ਮੇਰਾ ਸਤਿਗੁਰੂ ਆਪਣੇ ਮੁਬਾਰਕ ਚਰਨ ਟਿਕਾ ਦਿੰਦਾ। ਇਉਂ ਕਹਿ ਲੋ, ਜਿਸ ਸਿੱਖ ਦੇ ਹਿਰਦੇ ਵਿੱਚ ਗੁਰੂ ਕੇ ਸ਼ਬਦ ਦਾ ਨਿਵਾਸ ਹੋ ਗਿਆ, ਥਾਂ ਤਾਂ ਲੋਕਾਂ ਦੇ ਸਰੀਰ ਤਾਂ ਬਾਕੀ ਵੀ ਬਹੁਤ ਨੇ, ਪਰ ਉਸ ਥਾਂ ਦਾ ਕੋਈ ਮੁਕਾਬਲਾ ਨਹੀਂ ਜਿਸ ਸਰੀਰ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ। ਧੰਨ ਸੋ ਤੇਰਾ ਥਾਨ ਹੈ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੈ ਵਿਖਾ। ਫਿਰ ਸੁਣਿਓ ਜੀ, ਧੰਨ ਸੋ ਤੇਰਾ ਥਾਨ ਹੈ, ਅਗਲਾ ਸ਼ਬਦ ਸੱਚ ਤੇਰਾ ਪੈ ਸਕਾਰਿਆ। ਇਹ ਅੱਜ ਗੁਰਮੁਖ ਪਿਆਰੇ ਕਿਸੇ ਕਿਹਾ ਸੀ ਜੀ, ਬੜਾ ਸਮਾਂ ਹੋਇਆ ਪਹਿਲਾਂ ਅਰਥ ਕੀਤੇ ਸਨ, ਤੇ ਤਾਜ਼ਗੀ ਆ ਜਾਂਦੀ ਦੁਬਾਰਾ ਦੌਰਾਨ ਨਾਲ। ਸ਼ਬਦ ਹੈ ਜੀ ਪੈ ਸਕਾਰਾ, ਅਸੀਂ ਇਹਨੂੰ ਇਹੀ ਪੜ੍ਹਨਾ ਹੈ। ਉਂਜ ਵੈਸੇ ਫਾਰਸੀ ਦਾ ਸ਼ਬਦ ਹੈ ਪੇਸ਼ਕਾਰਾ, ਪੇਸ਼ਕਾਰੇ ਤੋਂ ਬਣਾਇਆ ਸ਼ਬਦ ਪੈ ਸਕਾਰਾ। ਪੇਸ਼ਕਾਰੇ ਦਾ ਅਰਥ ਹੁੰਦਾ ਜੀ, ਜਦੋਂ ਪੁਰਾਣੇ ਸਮੇਂ ਪਾਤਸ਼ਾਹ, ਅੱਜ ਵੀ ਜਿੱਥੇ ਕਿਤੇ ਕਿਤੇ ਰਾਜ ਹੈ ਜੀ, ਉਹ ਪੁਰਾਣੀਆਂ ਆਪਣੀਆਂ ਪਰੰਪਰਾਵਾਂ ਨੂੰ ਕਾਇਮ ਕਰਕੇ ਬੈਠੇ ਆ। ਭਾਵੇਂ ਭਾਰਤ ਵਿੱਚ ਵੀ ਰਜਵਾੜਾ ਸ਼ੇ ਖਤਮ ਹੈ, ਪਰ ਉਹਨਾਂ ਦੇ ਨੱਜੀ ਜਦੋਂ ਤਿਲਕ ਦਿੰਦੇ ਨੇ, ਤੁਸੀਂ ਦੇਖਦੇ ਹੋ ਨਗਾਰੇ ਵੱਜਦੇ ਨੇ, ਵਿਸ਼ੇਸ਼ ਕਿਸਮ ਦੀ ਵਰਦੀ ਪਾਈ ਹੁੰਦੀ ਹੈ। ਪੇਸ਼ਕਾਰੇ ਦਾ ਮਤਲਬ ਹੁੰਦਾ ਸੀ ਕਿ ਪਾਤਸ਼ਾਹ ਦੀ ਸਵਾਰੀ ਚੱਲਣੀ, ਤੇ ਉਹਦੇ ਪਹੁੰਚਣ ਤੋਂ ਪਹਿਲਾਂ ਉਹਦੇ ਦਰਬਾਰ ਵਿੱਚ ਤਿਆਰੀ ਹੁੰਦੀ ਸੀ। ਇਸ ਨੂੰ ਥੋੜਾ ਜਿਹਾ ਗੁਰਮੁਖ ਤਵੱਜੋ ਦੇ ਕੇ ਸੁਣਿਓ ਕਿ ਪਾਤਸ਼ਾਹ ਦੇ ਜਾਣ ਤੋਂ ਪਹਿਲਾਂ, ਦੁਨਿਆਵੀ ਬਾਦਸ਼ਾਹ ਦੀ ਗੱਲ ਕਰ ਰਿਹਾ, ਉਹਦੇ ਜਾਣ ਤੋਂ ਪਹਿਲਾਂ ਉਹਦੇ ਚੰਦੋਵੇ ਦਾ ਪ੍ਰਬੰਧ, ਉਹਦੇ ਸਿੰਘਾਸਨ ਦਾ ਪ੍ਰਬੰਧ, ਉਹਦੇ ਜਿਹੜੇ ਚੋਬਦਾਰ ਨੇ ਉਹਨਾਂ ਦਾ ਪ੍ਰਬੰਧ, ਜਿਨ੍ਹਾਂ ਨੇ ਉਹਦੇ ਸਾਰਾ ਥਾਂ ਉਹਦੇ ਜਾਣ ਤੋਂ ਪਹਿਲਾਂ ਉਹਦੇ ਸਿੰਘਾਸਨ ਦੀ ਬਿਲਕੁਲ ਤਿਆਰੀ ਕੀਤੀ ਜਾਂਦੀ ਸੀ, ਸੁਗੰਧੀ ਦਾ ਛਿੜਕਾਓ, ਚੰਦੋਵਾ, ਜੋ ਕੁਝ ਸੀ। ਹੁਣ ਜਦੋਂ ਬਾਦਸ਼ਾਹ ਚੱਲਦਾ ਸੀ, ਆਪ ਜੀ ਨੂੰ ਪਤਾ ਹੋਣਾ ਪੁਰਾਤਨ ਸਮੇਂ ਪਾਲਕੀ ਸਿਰਫ ਅਸਵਾਰੀ ਵਾਸਤੇ ਹੁੰਦੀ ਸੀ ਜੀ, ਜਿਵੇਂ ਅੱਜ ਕੱਲ੍ਹ ਬੱਤੀਆਂ ਨੇ ਜੀ ਲੱਗਦੀਆਂ ਲਾਲ ਬੱਤੀ, ਉਸ ਸਮੇਂ ਪਾਲਕੀ ਕੋਈ ਚੰਗੇ ਰੁਤਬੇ ਵਾਲੇ ਬੰਦਿਆਂ ਨੂੰ ਸਰਕਾਰ ਇਜਾਜ਼ਤ ਦਿੰਦੀ ਸੀ ਪਾਲਕੀ ਸਫ਼ਰ ਵਾਸਤੇ ਹੈ, ਤੇ ਸਿੰਘਾਸਨ ਉੱਤੇ ਪਾਤਸ਼ਾਹ ਜਿਹੜਾ ਸੀ ਉਹ ਬਿਰਾਜਮਾਨ ਹੁੰਦਾ ਸੀ। ਹੁਣ ਉਹ ਪਾਲਕੀ ਵਿੱਚ ਬੈਠਦੇ ਨੇ, ਜਦੋਂ ਬਾਦਸ਼ਾਹ ਦੀ ਪਾਲਕੀ ਨਿਕਲਣ ਲੱਗਦੀ ਸੀ ਉਦੋਂ ਨਗਾਰਾ ਵੱਜਦਾ ਸੀ ਜੀ, ਉਸ ਤੇ ਅੱਗੇ ਅੱਗੇ ਫਿਰ ਨਰਸਿੰਘਾ ਵੱਜਦਾ ਸੀ, ਤੇ ਜਦੋਂ ਪਾਤਸ਼ਾਹ ਆਪਣੇ ਦਰਬਾਰ ਜਾਂਦਾ ਸੀ, ਅੰਦਰ ਪ੍ਰਵੇਸ਼ ਕਰਦਾ ਸੀ, ਤੇ ਇੱਕੋ ਦਮ ਉੱਚੀ ਉੱਚੀ ਆਵਾਜ਼ ਵਿੱਚ ਪਾਤਸ਼ਾਹ ਜੀ ਦੇ ਕਸੀਦੇ ਪੜੇ ਜਾਂਦੇ ਸਨ, ਉਹਦੀ ਸਿਫਤ ਕੀਤੀ ਜਾਂਦੀ ਸੀ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਪਾਤਸ਼ਾਹ ਦੀਆਂ ਪਾਲਕੀਆਂ, ਦੁਨੀਆਂ ਦੇ ਬਾਦਸ਼ਾਹ ਦੇ ਚੰਦੋਵੇ, ਦੁਨੀਆਂ ਦੇ ਬਾਦਸ਼ਾਹ ਦੇ ਨਗਾਰੇ, ਦੁਨੀਆਂ ਦੇ ਬਾਦਸ਼ਾਹ ਦੇ ਵਾਜੇ ਤੂਤੀਆਂ ਸਮੇਂ ਨੇ ਸਭ ਕੁਝ ਖਾ ਲਿਆ, ਪਰ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹੈ ਜਿਹਦਾ ਪੈਸਕਾਰਾ ਅੱਜ ਵੀ ਜੁਗੋ ਜੁਗ ਅਟਲ ਹੈ। ਇਹਨੂੰ ਥੋੜਾ ਜਿਹਾ ਇੱਕ ਸਵਾਲ ਹੈ, ਨਗਾਰਾ ਕਿਉਂ ਵੱਜ ਰਿਹਾ ਹੈ? ਅੱਗੇ ਭਾਈ ਸਾਹਿਬ ਨਰਸਿੰਘਾ ਕਿਉਂ ਵਜਾ ਰਹੇ ਨੇ? ਪਾਲਕੀ ਨੂੰ ਮੋਢੇ ਕਿਉਂ ਲਾਏ ਜਾ ਰਹੇ ਨੇ? ਪਾਲਕੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾ ਰਹੀ ਤੇ ਵਿਸ਼ਰਾਮ ਵਾਲੀ ਥਾਂ ਕੋਠਾ ਸਾਹਿਬ ਦੇ ਅੰਦਰ ਵੀ ਨਹੀਂ ਜਾ ਰਹੀ, ਥੱਲੇ ਹੈ ਪਾਤਸ਼ਾਹ। ਫਿਰ ਇਹਨੂੰ ਬੇਨਤੀ ਹੈ, ਇਹ ਸਿਰਫ ਇਸ ਗੱਲ ਨੂੰ ਸਮਝਾਉਣ ਲਈ ਕਿ ਗੁਰੂ ਸਾਹਿਬ ਤੇ ਲੱਗਾ ਚੰਦੋਵਾ, ਗੁਰੂ ਸਾਹਿਬ ਦੀ ਚੌਰ ਖਾਲਸਾ ਜੀ, ਇਹਦੇ ਅਰਥ ਸਿਰਫ ਸਜਾਵਟ ਨਾ ਕਰਿਓ, ਇਹਦਾ ਅਰਥ ਸਜਾਵਟ ਨਹੀਂ ਚੰਦੋਵੇ ਦਾ, ਇਹ ਸਾਰੇ ਜਿਹੜੇ ਚਿੰਨ ਨੇ ਚੀਜ਼ਾਂ ਸਾਰੀਆਂ ਸਲਤਨਤ ਦੀ ਰਾਜ ਦਰਬਾਰ ਦੀਆਂ ਪ੍ਰਤੀਕ ਨੇ। ਦੁਨੀਆਂ ਦੇ ਬਾਦਸ਼ਾਹ ਦੇ ਚੰਦੋਵੇ, ਦੁਨੀਆਂ ਦੇ ਬਾਦਸ਼ਾਹ ਦੇ ਚੌਰ, ਉਸ ਸਮੇਂ ਦੀ ਗਰਦਿਸ਼ ਵਿੱਚ ਸਮਾ ਜਾਂਦੇ ਨੇ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਇੱਕ ਸਲੋਕ ਕਿਹਾ, ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ। ਪਾਸ ਦਮਾਮੇ, ਦਮਾਮੇ ਦਾ ਅਰਥ ਧੌਂਸੇ। ਜਿਨ੍ਹਾਂ ਬਾਦਸ਼ਾਹ ਦੇ ਨਗਾਰੇ ਵੱਜਦੇ ਸਨ, ਅੱਜ ਉਹਨਾਂ ਦੇ ਨਗਾਰੇ ਪਾਟੇ ਹੋਏ ਜਾਂ ਪੁਰਾਣੇ ਮਿਊਜ਼ੀਅਮ ਵਿੱਚ ਪਏ ਹੋਏ ਨੇ, ਤੇ ਵੇਖਣ ਵਾਲਿਆਂ ਨੂੰ ਦੱਸਿਆ ਜਾਂਦਾ ਜੀ ਇਹ ਨਗਾਰਾ ਸੀ ਜਦੋਂ ਬਾਦਸ਼ਾਹ ਸਲਾਮਤ ਆਉਂਦੇ ਸਨ ਉਦੋਂ ਵੱਜਦਾ ਸੀ। ਉਹਨਾਂ ਦੇ ਨਗਾਰੇ, ਉਹਨਾਂ ਦੇ ਵਾਜੇ, ਉਹਨਾਂ ਦੇ ਧੌਂਸੇ, ਉਹਨਾਂ ਦੀਆਂ ਤੂਤੀਆਂ ਸਾਰੀਆਂ ਅੱਜ ਮਿਊਜ਼ੀਅਮ ਪਈਆਂ ਹੋਈਆਂ ਨੇ। ਪਾਸ ਦਮਾਮੇ ਛੱਤ ਸਿਰ, ਉਹਨਾਂ ਦੇ ਸਿਰ ਤੇ ਛਤਰ ਝੁਲਦੇ ਸਨ। ਭੇਰੀ, ਇੱਕ ਇੱਕ ਸ਼ਬਦ ਧਿਆਨ ਨਾਲ ਸੁਣਿਓ, ਦਮਾਮਾ ਛੱਤ ਭੇਰੀ ਸੱਡੋ ਰੱਡ। ਇਸ ਤੁਕ ਦੇ ਅਰਥ ਮੈਂ ਫਿਰ ਅਰਜ਼ ਕਰਾਂਗਾ ਜੀ, ਬਾਦਸ਼ਾਹ ਦੀ ਮੌਤ ਹੋ ਗਈ ਬਾਦਸ਼ਾਹ ਦੀ, ਅੱਜ ਨਗਾਰਾਂ ਕੋਲ ਹੈ, ਪਰ ਇਹ ਨਹੀਂ ਕੋਈ ਕਹਿੰਦਾ ਪਿਆ ਬਾਦਸ਼ਾਹ ਸਲਾਮਤ ਪਧਾਰ ਰਹੇ ਹੈ। ਨਗਾਰਾ ਹੈ ਪਰ ਬਾਦਸ਼ਾਹ ਦੀ ਅਣਹੋਂਦ ਹੈ ਨਾ। ਛਤਰ ਹੈ ਪਰ ਪਰਾਂ ਰੱਖ ਦਿੱਤਾ, ਇਹ ਸਿਰ ਤੇ ਛਤਰ ਜਿਹਦੇ ਤੇ ਝੁਲਣਾ ਉਹ ਸਿਰ ਹੀ ਕੋਈ ਨਹੀਂ ਹੈਗਾ, ਸਿਰ ਨਹੀਂ ਛਤਰ ਹੈ। ਭੇਰੀ, ਭੇਰੀ ਦਾ ਅਰਥ ਤੂਤੀਆਂ, ਤੂਤੀਆਂ ਹਨ ਪਰ ਕਿਹਦੇ ਨਾਮ ਤੇ ਵਜਾਣੀਆਂ, ਉਹ ਤਾਂ ਚਲਾ ਗਿਆ। ਭੇਰੀ ਸੱਡੋ ਰੱਡ, ਰੱਡ ਇੱਕ ਛੰਦ ਦੀ ਚਾਲ ਹੈ ਜੀ, ਗੁਰੂ ਗ੍ਰੰਥ ਸਾਹਿਬ ਚ ਆਇਆ, ਇਹ ਸਿਫਤ ਦਾ ਛੰਦ ਹੈ। ਭੇਰੀ ਸੱਡੋ ਰੱਡ, ਸਾਡੋ ਦਾ ਅਰਥ ਸੱਦ, ਕਿ ਬਾਦਸ਼ਾਹ ਜਿਹਦੇ ਨਗਾਰੇ ਵੱਜਦੇ ਸਨ, ਜਿਹਦੀਆਂ ਤੂਤੀਆਂ ਵੱਜਦੀਆਂ ਸਨ, ਜਿਹਦੇ ਸਿਫਤ ਦੇ ਛੰਦ ਰੱਡ ਗਾਏ ਜਾਂਦੇ ਸਨ, ਕਹਿਣ ਲੱਗੇ ਕਿੱਥੇ ਗਿਆ? ਅੱਜ ਬਾਦਸ਼ਾਹ ਕਬਰਾਂ ਵਿੱਚ ਮਿੱਟੀ ਦੇ ਥੱਲੇ ਯਤੀਮਾਂ ਦੀ ਤਰ੍ਹਾਂ ਪਿਆ ਹੈ, ਉਹਦੇ ਛਤਰ ਚੰਦੋਵਿਆਂ ਨੂੰ ਕਿਹੜਾ ਮੰਨਦਾ ਪਿਆ ਜੀ? ਉਹ ਸੀ ਝੂਠ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ। ਇਹ ਛਤਰਾਂ ਵਾਲੇ, ਤਖਤਾਂ ਵਾਲੇ, ਨਗਾਰਿਆਂ ਵਾਲੇ ਕਬਰਾਂ ਸੁੱਤੇ ਨੇ। ਜਾਏ ਸੁੱਤੇ ਜਿਰਾਣ ਮੈਂ ਥੀਏ ਅਤੀਮਾ, ਸ਼ਬਦ ਇੱਥੇ ਅਤੀਮਾ ਪਰ ਅਰਥ ਹੈ ਯਤੀਮਾ। ਯਤੀਮਾਂ ਦੀ ਤਰ੍ਹਾਂ ਬਾਦਸ਼ਾਹ ਮਿੱਟੀ ਥੱਲੇ ਪਏ ਆ, ਪਰ ਗੁਰਮੁਖੋ ਯਾਦ ਰੱਖਿਓ, ਭਾਵੇਂ ਸਮੇਂ ਦੇ ਨਾਲ ਨਾਲ ਇਹ ਮਰਿਆਦਾ ਚੱਲਦੀ ਰਹੀ, ਅੱਜ ਵੀ ਧੰਨ ਸੋ ਤੇਰਾ ਥਾਨ ਹੈ, ਧੰਨ ਗੁਰੂ ਰਾਮਦਾਸ ਜੀ ਆਪ ਜੀ ਦਾ ਥਾਨ ਧੰਤਾ ਯੋਗ ਹੈ, ਸੱਚ ਤੇਰਾ ਪੈਸਕਾਰ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਕਿਉਂਕਿ ਕਈਆਂ ਨੂੰ ਨਹੀਂ ਗੱਲ ਚੰਗੀ ਲੱਗਦੀ, ਗੁਰੂ ਰਾਮਦਾਸ ਜੀ ਦੇ ਘਰ ਦੀ ਅੰਦਰ ਦੀ ਮਰਿਆਦਾ ਸਿਰਫ ਇੱਥੇ ਹੈ, ਇਹਦੀ ਰੀਸ ਨਾ ਕਰੀਏ। ਮੇਰੀ ਫਿਰ ਬੇਨਤੀ, ਕਈਆਂ ਨੂੰ ਗੱਲ ਬਿਲਕੁਲ ਚੰਗੀ ਨਹੀਂ ਲੱਗਣੀ ਮੇਰੀ, ਪਾਤਸ਼ਾਹ ਰਹਿੰਦੇ, ਤੁਸੀਂ ਦੇਖੋ ਸਵੇਰੇ ਅਜੇ ਹਜ਼ੂਰ ਸਵਰੂਪ ਚੱਲਦਾ, ਕਿਉਂਕਿ ਅਸੀਂ ਕਹਾਂਗੇ ਜੀ ਗੁਰੂ ਰਾਮਦਾਸ ਜੀ ਤਾਂ ਤੁਸੀਂ ਦੱਸ ਦਿਓ ਜੋਤੀ ਜੋ ਸਮਾਗ ਹੈ, ਨਹੀਂ ਪਿਆਰਿਓ। ਭੱਟਾ ਨੇ ਕਿਹਾ ਰਾਮਦਾਸ ਗੁਰੂ ਸੰਤ, ਹਰ ਸੰਤ ਕੀ ਹੋ? ਭੱਟ ਕਹਿੰਦੇ ਨੇ ਹਰਬੰਸ ਜਗਤ ਜਾ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰੂ ਮੋਇਓ। ਤੇ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਮਹਾਰਾਜ ਤੁਸੀਂ ਕਿੱਥੇ? ਕਹਿਣ ਲੱਗੇ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਗੁਰੂ ਬਚਨ ਵਿੱਚ ਵੱਸਦਾ, ਬਚਨ ਗੁਰੂ ਵਿੱਚ ਵੱਸਦਾ। ਜਦੋਂ ਗੁਰੂ ਗ੍ਰੰਥ ਸਾਹਿਬ ਚ ਗੁਰੂ ਜੋਤ ਚੱਲਦੀ ਹੈ, ਕਿਉਂਕਿ ਦਸਾਂ ਪਾਤਸ਼ਾਹੀ ਜੋਤ ਹੈ, ਨਗਾਰਾ ਵੀ ਵੱਜਦਾ, ਨਰਸਿੰਘਾ ਵੀ ਵੱਜਦਾ ਹੈ, ਪਾਲਕੀ ਵੀ ਚੱਲਦੀ ਹੈ। ਗੁਰਮੁਖੋ ਦੁਨੀਆਂ ਦੇ ਬਾਦਸ਼ਾਹਾਂ ਦੀਆਂ ਪਾਲਕੀਆਂ ਖਤਮ ਹੋ ਜਾਣਗੀਆਂ, ਪਰ ਜਿੰਨੀ ਦੇਰ ਤੱਕ ਇਹ ਧਰਤੀ ਦਾ ਟੁਕੜਾ ਰਹੇਗਾ, ਸੱਚ ਤੇਰਾ ਪੈਸਕਾਰ ਆ, ਤੇਰੇ ਪੇਸ਼ਕਾਰ, ਤੇਰਾ ਸੇਵਕ ਦਲ ਸਦਾ ਲਈ ਕਾਇਮ ਰਹੇਗਾ। ਮੇਰੀ ਬੇਨਤੀ ਹੈ ਜੀ, ਇਹ ਗੁਰੂ ਰਾਮਦਾਸ ਦਾ ਘਰ ਹੈ, ਕਿੰਨੇ ਕੁ ਆਏ ਜੀ ਇਹਦੀ ਪਾਤਸ਼ਾਹੀ ਨੂੰ ਢਾਣ ਵਾਲੇ। ਚਲੋ ਫਿਰ ਸਮਾਂ ਨਹੀਂ ਬਣਦਾ, ਹਰ ਸਾਲ ਮੈਂ ਕਹਿ ਜਾਂਦਾ, ਇਹ ਸਿਰਫ ਦਰਬਾਰ ਸਾਹਿਬ ਦੀ ਕਥਾ। 84 ਤੱਕ ਜਿੰਨੀ ਕੁ ਸਮਝ ਹੈ, ਗਿਆਨੀ ਕਿਰਪਾਲ ਸਿੰਘ ਲਿਖਦੇ ਨੇ 10 ਹਮਲੇ ਹੋਏ ਆ ਤੇ 10 ਵਾਰੀ ਕਾਰ ਸੇਵਾ ਹੋਈ ਹੈ। ਤੁਸੀਂ ਇਹ ਦੱਸੋ, ਜਿਹੜੇ ਤਾਕਤਾਂ ਲੈ ਕੇ ਆਏ, ਚਾਹੇ ਅਬਦਾਲੀ ਤੋਪਾਂ ਲੈ ਕੇ ਆਇਆ, ਨਾਦਰ ਚੜ੍ਹ ਕੇ ਆਇਆ, ਚਾਹੇ ਭਾਰਤ ਦੀ ਹਕੂਮਤ ਟੈਂਕਾਂ ਬਖਤਰ ਬੰਡ ਗੰਡੀਆਂ ਤੇ ਹੈਲੀਕਾਪਟਰ ਨਾਲ ਆਈ, ਪਰ ਯਾਦ ਰੱਖਿਓ ਅੱਜ ਜਿਨ੍ਹਾਂ ਨੇ ਇੰਨਾ ਧੱਕਾ ਕੀਤਾ ਉਹਨਾਂ ਦਾ ਨਾਮ ਕਿੱਥੇ? ਗੁਰੂ ਰਾਮਦਾਸ ਦਾ ਪੈਸਕਾਰਾ ਅੱਜ ਵੀ ਗੂੰਜਦਾ ਪਿਆ ਹੈ। ਫਿਰ ਬੇਨਤੀ ਹੈ ਕਿ ਤਾਂ ਮੈਂ ਅੱਜ ਇਹ ਬਚਨ ਲੈ ਲਿਆ ਕਿ ਗੁਰੂ ਰਾਮਦਾਸ ਵਾਰ ਵਾਰ ਗੁਰੂ ਜੀ ਨੂੰ ਪੁਕਾਰਦੇ ਆ, ਹੇ ਸਤਿਗੁਰੂ ਤੁਸੀਂ ਕਿਰਪਾ ਕਰੋ। ਇੱਥੋਂ ਤੱਕ ਗੁਰੂ ਰਾਮਦਾਸ ਜੀ ਨੂੰ ਜਿਸ ਦਿਨ ਗੁਰਿਆਈ ਮਿਲਦੀ ਹੈ, ਗੁਰੂ ਸਾਹਿਬ ਤਾਂ ਏਡੀ ਭਰੋਸਾ ਦਿੰਦੇ ਆ, ਮਹਾਰਾਜ ਕਹਿੰਦੇ ਆ ਕਿ ਸਤਿਗੁਰੂ ਨਾ ਇਸ ਤਰ੍ਹਾਂ ਜਿਵੇਂ ਟੀਚਰ ਹੈ, ਆਪਾਂ ਕਹਿ ਦਿੰਦੇ ਹਾਂ ਕਿ ਗੁਰੂ ਟੀਚਰ ਮਾਸਟਰ ਨਹੀਂ ਪਿਆਰਿਓ, ਟੀਚਰ ਮਾਸਟਰ ਵਿੱਦਿਆ ਦਿੰਦਾ ਹੈ, ਪਰ ਮਾਸਟਰ ਦੀ ਵਿੱਦਿਆ ਮਾਂ ਵਰਗੀ ਮਮਤਾ ਬਣ ਸਕਦੀ ਹੈ? ਨੌਲੇਜ ਦੇਣ ਵਾਲਾ ਮਾਂ ਵਰਗੀ ਮਮਤਾ ਰੱਖ ਸਕਦਾ ਹੈ? ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਕਹਿੰਦੇ ਨੇ ਮੈਨੂੰ ਸਤਿਗੁਰੂ ਇਸ ਤਰ੍ਹਾਂ ਪਿਆਰ ਕਰਦੇ ਨੇ, ਸਤਿਗੁਰੂ ਜੀ ਸਿੱਖ ਨੂੰ ਜਿਵੇਂ ਇੱਕ ਮਾਂ ਆਪਣੇ ਜੰਮੇ ਬੱਚੇ ਨੂੰ ਪਿਆਰ ਕਰਦੀ ਹੈ। ਫਿਰ ਮੈਂ ਬੇਨਤੀ ਕੀਤੀ, ਉਸਤਾਦ ਕਹਿਣਾ, ਗੁਰੂ ਨੂੰ ਟੀਚਰ ਕਹਿਣਾ, ਇਹ ਸ਼ਬਦ ਬਿਲਕੁਲ ਛੋਟੇ ਪੈ ਜਾਂਦੇ ਆ। ਜਿਉਂ ਜਨਨੀ ਸੁੱਤ ਜਨ ਪਾਲਤੀ, ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ ਜੀ, ਕਿਉਂਕਿ ਅੱਜ ਸਤਿਗੁਰੂ ਚਾਰਾਂ ਪਦਿਆਂ 'ਚ ਜਿੱਥੇ ਨਾਮ ਦੀ ਗੱਲ ਕਰਦੇ ਆ, ਉੱਥੇ ਕਹਿੰਦੇ ਆ ਸਤਿਗੁਰੂ ਮਿਲਾ ਦਿਓ ਜੀ, ਸਤਿਗੁਰੂ ਮਹਾਂਪੁਰਖ ਮਿਲਾ ਦਿਓ। ਤੇ ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਜਿਵੇਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਅੰਦਰ ਬਾਹਰ ਕੰਮ ਕਰਦੀ ਏ। ਮੈਂ ਇੱਕ ਵਾਰ ਕਿਹਾ ਸੀ ਕਿ ਉਸ ਵਕਤ ਘਰ 'ਚ ਬੀਬੀਆਂ ਹੋਰ ਵੀ ਬਹੁਤ ਹੋਣ, ਉਸ ਬੀਬੀ ਦੀ ਸੱਸ ਹੋਵੇ, ਦਰਾਣੀ ਹੋਵੇ, ਜਠਾਣੀ ਹੋਵੇ, ਨੰਦਾ ਹੋਣ, ਪਰ ਜਿਹੜੀ ਖਿੱਚ ਜਨਮ ਦੇਣ ਵਾਲੀ ਮਾਂ ਦੇ ਸੀਨੇ 'ਚ ਹੈ, ਉਸ ਘਰ ਵਿੱਚ ਕਿਸੇ ਹੋਰ ਔਰਤ ਦੇ ਅੰਦਰ ਨਹੀਂ ਹੋਵੇਗੀ। ਉਹ ਅੰਦਰ ਬਾਹਰ ਕੰਮ ਕਰਦੀ ਏ, ਬੱਚਾ ਸੁੱਤਾ ਪਿਆ ਹੈ, ਉਹ ਸੁੱਤੇ ਨੂੰ ਉਠਾ ਕੇ ਦੁੱਧ ਚੰਘਾਉਣ ਲੱਗ ਪੈਂਦੀ ਏ। ਤੇ ਜਿਹਨੂੰ ਪੁੱਛੀਏ ਕਿ ਸੁੱਤੇ ਬੱਚੇ ਨੂੰ ਸੁੱਤਾ ਰਹਿਣ ਦੇ, ਤੂੰ ਉਠਾ ਦਿੱਤਾ, ਕਹਿੰਦੀ ਇਹਨੂੰ ਭੁੱਖ ਲੱਗ ਗਈ ਸੀ ਜੀ, ਇਹ ਰੋਇਆ ਨਹੀਂ। ਉਹ ਕਹਿੰਦੀ ਅਸਲ 'ਚ ਗੂੜੀ ਨੀਂਦ 'ਚ ਉੱਠ ਨਹੀਂ ਰਿਹਾ, ਪਰ ਜਦੋਂ ਇਹਨੂੰ ਭੁੱਖ ਲੱਗਦੀ ਏ, ਮੇਰੇ ਸੀਨੇ ਨੂੰ ਖਿੱਚ ਆਪਣੇ ਆਪ ਹੀ ਪੈਣ ਲੱਗ ਪੈਂਦੀ ਹੈ। ਤੁਸੀਂ ਸਭ ਬੀਬੀਆਂ ਭੈਣਾਂ ਸਭ ਸਮਝਦੀਆਂ ਇਸ ਗੱਲ ਨੂੰ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਗੁਰੂ ਕੇਵਲ ਟੀਚਰ ਨਹੀਂ, ਗੁਰੂ ਇਸ ਤਰ੍ਹਾਂ ਪਿਆਰ ਕਰਦਾ ਜਿਵੇਂ ਬੱਚੇ ਜੰਮੇ ਨੂੰ ਮਾਂ ਪਿਆਰ ਕਰਦੀ ਹੈ। ਗੁਰੂ ਨੇੜੇ ਹੈ ਮਾਂ ਦੇ, ਮਾਂ ਦੀ ਤਰ੍ਹਾਂ। ਇਹ ਪਹਿਲੀ ਤੁਕ ਹੈ ਜੀ, ਜਿਉਂ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਝਾਰ, ਅੰਤਰ ਬਾਰ ਮੁਖ ਦੇ ਗਰਾਸ, ਮਹਾਰਾਜ ਕਹਿੰਦੇ ਖਿਨ ਖਿਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰੱਖਦਾ ਹਰ ਪ੍ਰੀਤ ਪਿਆਰ। ਇਸੇ ਤਰ੍ਹਾਂ ਸਤਿਗੁਰੂ ਆਪਣੇ ਸਿੱਖ ਨੂੰ ਪਿਆਰ ਕਰਦਾ ਜਿਵੇਂ ਮਾਂ ਕਰਦੀ ਹੈ। ਸਿੱਖ ਨਾ ਵੀ ਮੰਗੇ, ਬੱਚਾ ਮੰਗਦਾ ਥੋੜਾ ਪਿਆ, ਮੈਂ ਕਹਿੰਦਾ ਸਤਿਗੁਰੂ ਇਹੋ ਜਿਹੀ ਬਖਸ਼ਿਸ਼ ਕਰ ਦਿਓ, ਬੱਚਾ ਨਿਰਸ਼ਲਕ ਹੈ, ਨਿਰਵੈਰ ਹੈ। ਤੇ ਬੱਚੇ ਨੂੰ ਆਸਰਾ ਵੀ ਕੋਈ ਨਾ, ਮਾਂ ਤੋਂ ਬਿਨਾਂ ਪੰਘੂੜੇ 'ਚ ਪਿਆ, ਬੱਚੇ ਦੀ ਤਰ੍ਹਾਂ ਨਿਰਸ਼ਲਤਾਈ, ਨਿਰਮਲਤਾਈ, ਨਿਕਪਟਪੁਣਾ ਆ ਜਾਏ। ਤੇ ਮਨਾ ਤੂੰ ਕੁਛ ਵੀ ਨਾ ਮੰਗੇ, ਸੁੱਤਾ ਬੱਚਾ ਨਾ ਵੀ ਆਵਾਜ਼ ਮਾਰੇ ਤੇ ਮਾਂ ਉਠਾ ਕੇ ਦੇ ਦਿੰਦੀ ਏ। ਤੂੰ ਬੱਚੇ ਦੀ ਤਰ੍ਹਾਂ ਗੁਰੂ ਰਾਮਦਾਸ ਦੀ ਝੋਲੀ 'ਚ ਪੈ ਜਾ, ਚੇਤੇ ਰੱਖੀ ਤੂੰ ਨਾ ਵੀ ਮੰਗੇਗਾ, ਚੇਰੀ ਝੋਲੀ ਫਿਰ ਵੀ ਭਰਦਾ ਹੈਗਾ, ਕਿਉਂਕਿ ਮਾਂ ਦਾ ਸੁਭਾਅ ਹੈ। ਜਿਉਂ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਝਾਰ, ਅੰਤਰ ਬਾਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਫਿਰ ਮਨ 'ਚ ਆਵੇਗਾ ਵੀ ਇਹ 'ਚ ਉਦਾਹਰਨ ਦੇ ਦਿੱਤੀ, ਮਾਂ ਤਾਂ ਘਰ 'ਚ ਹੈ, ਤਾਂ ਹੀ ਠਾ ਕੇ ਬੱਚੇ ਨੂੰ ਦੇ ਦਿੱਤਾ। ਤੇ ਜੇ ਬੱਚੇ ਤੇ ਮਾਂ ਦੀ ਧਰਾਤਲ ਦੀ ਦੂਰੀ ਬਣ ਜਾਏ, ਭੂਗੋਲਿਕ ਦੂਰੀ ਬਣ ਜਾਏ, ਮਾਂ ਕਿਤੇ ਤੇ ਬੱਚਾ ਹਜ਼ਾਰ ਮੀਲ ਦੂਰ, ਉੱਥੇ ਉਦਾਹਰਨ ਗੁਰੂ ਜੀ ਦੀ ਕਿਵੇਂ ਢੁਕੇਗੀ? ਇਹ ਤਾਂ ਢੋਗੀ ਨੇੜੇ, ਮਾਂ ਨੇੜੇ ਸੀ, ਉੱਥੇ ਫਿਰ ਗੁਰੂ ਰਾਮਦਾਸ ਜੀ ਨੇ ਹੋਰ ਕਿਰਪਾ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਤਾਂ ਕੀ ਹੋਇਆ, ਜੇ ਸਿੱਖ ਦੀ ਦੂਰੀ ਧਰਾਤਲ ਦੇ ਤੌਰ ਤੇ ਕਹਿ ਰਿਹਾ, ਸੁਰਤ ਦੇ ਤੌਰ ਤੇ ਨਹੀਂ, ਜ਼ਮੀਨੀ ਤੌਰ ਤੇ ਸਿੱਖ ਦੀ ਦੂਰੀ ਹੈ, ਪਰ ਮਹਾਰਾਜ ਕਹਿੰਦੇ ਰੱਬ ਨੇ ਇੱਕ ਪੰਛੀ ਮਾਂ ਐਸੀ ਪੈਦਾ ਕੀਤੀ ਹੈ ਕਿ ਜਿਹੜੀ ਜ਼ਮੀਨੀ ਦੂਰੀ ਹੋਣ ਦੇ ਬਾਵਜੂਦ ਵੀ ਬੱਚੇ ਦੀ ਪਾਲਣਾ ਕਰੀ ਜਾਂਦੀ ਹੈ। ਉਹ ਹੈ ਕੂੰਜ। ਕੂੰਜ ਆਪਣੇ ਬੱਚੇ ਪਿੱਛੇ ਛੱਡ ਕੇ ਆ ਗਈ, ਸੈਂਕੜੇ ਕੋ ਦੂਰ ਉੱਡ ਕੇ ਆਈ, ਪਰ ਜਦੋਂ ਉਹ ਦਾਣਾ ਚੁੰਦੀ ਏ, ਗੁਰਬਾਣੀ ਮੁਤਾਬਕ ਜਦੋਂ ਦਾਣਾ ਚੁੰਦੀ ਏ ਤੇ ਸੈਂਕੜੇ ਕੋ ਪਿੱਛੇ ਪਏ ਹੋਏ ਬੱਚੇ ਨੂੰ ਚੇਤੇ ਕਰਦੀ ਏ, ਬਸ ਮਾਂ ਬੱਚੇ ਨੂੰ ਯਾਦ ਕਰ ਰਹੀ ਏ, ਬੱਚਾ ਮਾਂ ਨੂੰ ਚੇਤੇ ਕਰਦਾ। ਗੁਰੂ ਰਾਮਦਾਸ ਕਹਿੰਦੇ ਨੇ ਭਾਈ ਸਿੱਖਾ, ਕੂੰਜ ਦਾ ਖਾਧਾ ਹੋਇਆ ਦਾਣਾ ਬੱਚੇ ਦੇ ਅੰਦਰ ਨੂੰ ਐਨਰਜੀ ਦੇ ਦਿੰਦਾ ਹੈ, ਤਾਕਤ ਦੇ ਦਿੰਦਾ ਹੈ। ਤੂੰ ਦੂਰੀ ਕਰਕੇ ਬੈਠਾ ਵੀ ਹੋਵੇਂ, ਦਾਸ ਤਾਂ ਬੇਨਤੀ ਕਰਦਾ, ਵਿਦੇਸ਼ਾਂ ਚ ਬੈਠੀ ਸੰਗਤ ਇਸ ਵੇਲੇ ਕਥਾ ਸੁਣਦੀ, ਮੈਂ ਬੇਨਤੀ ਕਰਨਾ ਹੁੰਦਾ, ਬੜੀ ਮੌਜ ਹੈ, ਉੱਥੇ ਰਾਤ ਹੁੰਦੀ ਏ, ਇੱਥੇ ਦਿਨ ਹੈ, ਸਾਰਿਆਂ ਘਰਾਂ ਵਿੱਚ ਨੈੱਟ ਲੱਗੇ ਨੇ, ਜੇ ਰਾਤ ਨੂੰ ਆਪਣੇ ਘਰ ਚ ਗੁਰੂ ਰਾਮਦਾਸ ਜੀ ਦੇ ਦਰਬਾਰ ਦਾ ਕੀਰਤਨ ਲਾ ਦਿਓ, ਲੰਮੇ ਪੈ ਜਾਓ, ਜਦੋਂ ਕਿਤੇ ਰਾਤ ਨੂੰ ਥੋੜੀ ਜੀ ਅੱਖ ਖੁੱਲਦੀ ਏ, ਇੰਜ ਪ੍ਰਤੀਤ ਹੁੰਦਾ ਗੁਰੂ ਰਾਮਦਾਸ ਦੀ ਪਰਿਕਰਮਾ ਚ ਬੈਠੇ ਹੋਏ। ਮੈਂ ਆਪ ਨੂੰ ਇਹ ਪ੍ਰੈਕਟੀਕਲ ਕਰਕੇ ਦੇਖੀਏ, ਭਾਵੇਂ ਅਸੀਂ ਇਸ ਥਾਂ ਤੋਂ ਦੂਰ ਵੀ ਚਲੇ ਜਾਂਦੇ ਹਾਂ, ਪਰ ਮੈਂ ਕਹਾਂ ਜਿਹੜੀ ਚਿੱਤ ਲਾ ਕੇ ਆਪਾਂ ਸੇਵਾ ਕੀਤੀ ਹੋਵੇ, ਭਾਂਡਿਆਂ ਦੀ ਕੀਤੀ ਹੋਵੇ, ਕੀਰਤਨ ਚ ਬੈਠੇ ਹੋਈਏ, ਪਾਲਕੀ ਚ ਜਾਂ ਕਿਤੇ ਬੈਠੇ ਹੋਈਏ, ਉਹਨੂੰ ਤੁਰ ਅੰਦਰ ਇੰਨਾ ਕੁ ਜਮ੍ਹਾਂ ਕਰ ਲਈਏ ਸਬ ਕੌਂਸ਼ੀਅਸ ਮਾਇੰਡ ਚ, ਕਿਤੇ ਵੀ ਚਲੇ ਜਾਈਏ, ਗੁਰੂ ਰਾਮਦਾਸ ਜੀ ਨੂੰ ਚੇਤੇ ਕਰੋ, ਉੱਥੇ ਬਖਸ਼ਿਸ਼ ਕਰਨ ਲੱਗ ਪੈਂਦਾ ਹੈ। ਕੂੰਜ ਦੀ ਤਰ੍ਹਾਂ ਹੈ, ਜੈਸੇ ਗਗਨ ਫਿਰੰਤੀ ਉੱਡਤੀ ਕਪਰੇ ਬਾਗੇ ਵਾਲੀ, ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਆ। ਉਹ ਰੱਖ ਹੈ ਚੀਤ ਪੀਛੇ ਵਿੱਚ ਬਚਰੇ, ਨਿਤ ਕਿਰਦਾ ਸਾਰ ਸੰਭਾਲੀ, ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੋਰ, ਸਿੱਖ ਰੱਖੇ ਜੀ ਨਾਲੀ, ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਨਾਲ ਰੱਖਦਾ। ਮੈਂ ਥੋੜਾ ਜਿਹਾ ਅੱਜ ਤਾਂ ਲਿਆ ਜੀ, ਆਪ ਜੀ ਸਾਰੇ ਚਾਰੇ ਪਦੇ ਸੁਣਿਓ, ਅਖੀਰਲੇ ਪਦੇ ਚ ਚਾਰਾਂ ਦੇ ਅਖੀਰ ਤੇ ਕਹਿੰਦੇ ਆ ਮਹਾਰਾਜ ਸਤਿਗੁਰੂ ਮਿਲਾ ਦਿਓ। ਇੱਕ ਤਾਂ ਮਹਾਰਾਜ ਜੀ ਨੇ ਅੱਜ ਕਿਹਾ ਕਿ ਹਰ ਹਰ ਸਿਮਰੋ ਅਗਮ ਅਪਾਰਾ, ਉਸ ਅਪਹੁੰਚ ਵਾਹਿਗੁਰੂ ਜੀ ਨੂੰ ਸਿਮਰੋ, ਉਹਨੂੰ ਯਾਦ ਕਰੋ, ਜਿਸ ਸਿਮਰਤ ਦੁੱਖ ਮਿਟਾ ਹਮਾਰਾ, ਜਿਸ ਵਾਹਿਗੁਰੂ ਜੀ ਦਾ ਸਿਮਰਨ ਕੀਤੇ ਹਾਂ ਸਾਡਾ ਸਾਰਿਆਂ ਦਾ ਜੀ, ਹਮਾਰਾ ਸ਼ਬਦ ਵਰਤਿਆ, ਇਹ ਨਹੀਂ ਕਿਹਾ ਕੱਲਾ ਮੇਰਾ, ਮਹਾਰਾਜ ਕਹਿੰਦੇ ਕੱਲਾ ਸਾਡਾ ਨਹੀਂ, ਜਿਹੜਾ ਵੀ ਜਪੇਗਾ ਉਸ ਦਾ ਜਿਹੜਾ ਦੁੱਖ ਹੈ ਉਹ ਦੂਰ ਹੋਵੇਗਾ। ਅੱਗੇ ਕਹਿੰਦੇ ਨੇ ਹਰ ਹਰ ਸਤਿਗੁਰ ਪੁਰਖ ਮਿਲਾਵੋ, ਪਹਿਲਾ ਪਤਾ ਇਹ ਸਮਾਪਤ ਹੋਣ ਲੱਗਾ ਜੀ, ਇਹ ਚ ਫਿਰ ਕਹਿ ਰਹੇ ਨੇ ਵਾਹਿਗੁਰੂ ਜੀ ਹਰੀ ਜੀ ਸਾਨੂੰ ਮਹਾਂਪੁਰਖ ਸਤਿਗੁਰੂ ਮਿਲਾ ਦਿਓ, ਕਿਉਂ ਗੁਰ ਮਿਲਿਆ ਸੁਖ ਹੋਈ ਰਾਮ, ਕਿਉਂਕਿ ਅੰਦਰ ਦਾ ਸੁਖ ਗੁਰੂ ਨੂੰ ਮਿਲਣ ਨਾਲ ਹੁੰਦਾ। ਇਹ ਪਹਿਲੇ ਪਦੇ ਦੀ ਅੰਤਲੀ ਤੁਕ ਯਾਦ ਰੱਖਿਓ, ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ, ਕਿਉਂਕਿ ਸਤਿਗੁਰੂ ਗੁਰੂ ਮਿਲਾਪ ਦੀ ਜਾਚਨਾ ਕਰਦੇ ਹਨ।
ਹਰ ਗੁਣ ਗਾਵੋ ਮੀਤ ਹਮਾਰੇ,
ਹੇ ਮੇਰੇ ਮਿੱਤਰ, ਕਿੱਡੇ ਪਿਆਰੇ ਸ਼ਬਦ ਵਰਦੇ ਆ ਸਤਿਗੁਰੂ ਜੀ, ਜਿਹਦਾ ਸਹਿਜ ਪਾਠ ਕਰਦੇ ਆ ਬੰਦਾ ਟੇਕੇ ਨੂੰ ਵਾਰ ਵਾਰ ਪੜ੍ਹੇ। ਸਤਿਗੁਰੂ ਕਹਿ ਰਹੇ ਨੇ ਭਾਈ ਸਿੱਖੋ, ਹਰ ਗੁਣ ਗਾਵੋ ਮੀਤ ਹਮਾਰੇ, ਹਮਾਰੇ ਦਰ ਤੇ ਸਾਡੇ, ਹੇ ਮੇਰੇ ਮਿੱਤਰੋ, ਕਿੱਡਾ ਪਿਆਰਾ ਸ਼ਬਦ, ਆਓ ਗਾਈਏ ਹਰੀ ਦੇ ਗੁਣ, ਗਾਓ ਤੁਸੀਂ ਪਰਮਾਤਮਾ ਦੇ ਗੁਣ, ਮੇਰੇ ਮਿੱਤਰੋ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਸ ਹਰੀ ਦੇ ਗੁਣਾਂ ਨੂੰ ਗਾਓ ਜਿਸ ਨੇ ਇੰਨੇ ਪਰਉਪਕਾਰ ਕੀਤੇ ਖਨ।
ਹਰ ਹਰ ਨਾਮ ਰੱਖੋ ਔਰ ਤਾਰੇ,
ਜਿਹੜਾ ਉਸ ਨੂੰ ਗਾਇਆ ਹੈ ਹਰੀ ਨੂੰ, ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਟਿਕਾ ਲਓ, ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ,
ਫਿਰ ਪਹਿਲਾਂ ਆਪ ਜਪੋ, ਫਿਰ ਉਹਨੂੰ ਹਿਰਦੇ ਚ ਵਸਾ ਲਓ, ਤੇ ਫਿਰ ਸਤਿਗੁਰੂ ਕਹਿੰਦੇ ਜੋ ਅੰਦਰ ਦਾ ਖਜ਼ਾਨਾ ਇਕੱਠਾ ਹੋ ਜਾਏ ਨਾ, ਫਿਰ ਹਰੀ ਦਾ ਨਾਮ ਦੂਜਿਆਂ ਨੂੰ ਵੀ ਸੁਣਾਓ। ਇਸ ਨੁਕਤੇ ਨੂੰ ਬੜਾ ਧਿਆਨ ਨਾਲ ਸੁਣਿਓ, ਪਹਿਲਾਂ ਆਪ ਕਮਾਓ, ਪਹਿਲਾਂ ਆਪ ਖਾਓ, ਜਦੋਂ ਆਪ ਪਚ ਜਾਏ ਫਿਰ ਲੋਕਾਂ ਨੂੰ ਛਕਾਓ। ਇਹਦਾ ਮਤਲਬ ਪਹਿਲਾਂ ਆਪ ਜਪੋ, ਜਿਹਨੂੰ ਆਪ ਮਾਘ ਚ ਪੜ੍ਹਦੇ ਹੋ ਕਿ ਮਾਘ ਮੱਜਣ ਸੰਗ ਸਾਧੀ ਸਾਧੂਆਂ ਧੂੜੀ ਕਰ ਇਸ਼ਨਾਨ, ਖਰਕਾ ਨਾਮ ਧਿਆਏ ਸੁਣ, ਪਹਿਲਾਂ ਆਪ ਧਿਆ ਫਿਰ ਅੰਦਰੋਂ ਸੁਣ, ਜਿੱਦਣ ਤੇਰੇ ਅੰਦਰ ਇਕੱਠਾ ਹੋ ਗਿਆ ਨਾ ਫਿਰ ਸਭਨਾਂ ਨੂੰ ਕਰਦਾਨ। ਇੱਥੇ ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ ਕਿ ਫਿਰ ਅੰਮ੍ਰਿਤ ਬਚਨ ਸੁਣਾਓ। ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਅੰਦਰ ਧਾਰਨ ਕੀਤਾ, ਲੁਕਾ ਕੇ ਕਿਉਂ ਰੱਖਣਾ? ਤੇ ਲੁਕਾ ਵੀ ਨਹੀਂ ਸਕਦਾ ਜੀ, ਬੱਦਲ ਭਰਿਆ ਹੋਵੇ ਪਾਣੀ ਨਾਲ ਕਿੱਥੇ ਲੁਕਾ ਕੇ ਲੈ ਜੂਗਾ, ਵਸਣਾ ਹੀ ਪਊਗਾ। ਗੁਲਾਬ ਦਾ ਫੁੱਲ ਸੁਗੰਧੀ ਨਾਲ ਭਰ ਜਾਏ, ਕਿੱਥੇ ਲੁਕਾ ਕੇ ਰੱਖੇਗਾ, ਵੰਡਣੀ ਪਏਗੀ। ਮਹਾਰਾਜ ਕਹਿੰਦੇ ਜਦੋਂ ਅੰਦਰ ਨਾਮ ਟਿਕ ਜਾਏ ਫਿਰ ਉਸ ਬਚਨ ਨੂੰ ਸੰਸਾਰ ਨੂੰ ਸੁਣਾਵੋ।
ਗੁਰ ਮਿਲਿਆ ਪ੍ਰਗਟ ਹੋਈ ਰਾਮ।
ਇੱਥੇ ਦੂਜੇ ਪਦੇ ਚ ਫਿਰ ਗੁਰੂ ਜੀ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਗੁਰ ਮਿਲਿਆ, ਗੁਰੂ ਜੀ ਨੂੰ ਮਿਲ ਕੇ ਪ੍ਰਗਟ ਹੋਈ ਰਾਮ। ਉਹ ਜਿਹੜਾ ਅੰਦਰ ਨਾਮ ਦਾ ਹੀਰਾ ਪਿਆ ਹੈ ਨਾ, ਉਹ ਸਤਿਗੁਰੂ ਨੂੰ ਮਿਲ ਕੇ ਪ੍ਰਗਟ ਹੁੰਦਾ ਹੈ। ਇਸੇ ਕਰਕੇ ਗੁਰਦੇਵ ਜੀ ਦਾ ਇੱਕ ਬਚਨ ਕਹਿ ਕਿ ਹੱਠ ਮੰਜਾਹੂ ਹੱਠ ਮੰਜਾਹੂ, ਮੈਂ ਮਾਨਕ ਲੱਦਾ ਮੁੱਲ ਨਾ ਕੀਤਾ, ਮੈਂ ਕੁ ਸਤਿਗੁਰ ਦਿੱਤਾ ਢੂੰਡ ਮੰਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਸਤਿਗੁਰੂ ਨੂੰ ਮਿਲੇ, ਉਹਨਾਂ ਪ੍ਰਗਟ ਕਰ ਦਿੱਤਾ ਜੀ। ਜੋਤ ਤਾਂ ਸਭ ਵਿੱਚ ਹੈ, ਪਰ ਪ੍ਰਗਟ ਤਾਂ ਗੁਰੂ ਹੀ ਕਰ ਸਕਦਾ ਹੈ ਨਾ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਸਤਿਗੁਰੂ ਜੀ ਨੂੰ ਮਿਲੇ, ਉਹ ਨਾਮ ਪ੍ਰਗਟ ਕੀਤਾ ਹੈ।
ਮਧੂਸੂਦਨ ਹਰ ਮਾਧੋ ਪ੍ਰਾਨਾ।
ਮਧੂਸੂਦਨ ਇਹ ਦੋ ਸ਼ਬਦ ਨੇ ਜੀ। ਮਧੂਸੂਦਨ ਇਹ ਮਧੂ ਦਾ ਅਰਥ ਹੈ, ਔਂਕੜ ਵੈਸੇ ਲੱਗੀ ਇੱਥੇ। ਇਹ ਮਧਵ ਇੱਕ ਰਾਕਸ਼ਸ ਹੋਇਆ। ਇਹ ਉਂਝ ਸਿੱਧਾ ਸੀ ਸ਼ਬਦ ਵਰਤਨੇ ਆ ਪਰਮਾਤਮਾ, ਪਰ ਇਹ ਸ਼ਬਦ ਬਣਿਆ ਕਿੱਥੋਂ? ਮਧੂਸੂਦਨ, ਸੂਦਨ ਦਾ ਵੈਸੇ ਸੂਦਨ ਇਹ ਸਾਡੇ ਇੱਕ ਕਾਸਟ ਵੀ ਹੈਗੀ ਜੀ, ਗੋਤ ਵੀ ਹੈ। ਇੱਥੇ ਸੂਦਨ ਸ਼ਬਦ ਜਦੋਂ ਗੁਰਬਾਣੀ ਵਿੱਚ ਕਿਸੇ ਸ਼ਬਦ ਦੇ ਪਿੱਛੇ ਲੱਗੇਗਾ, ਉਂਝ ਸੂਦਨ ਦਾ ਅਰਥ ਹੁੰਦਾ ਫੈਂਕਣਾ ਸੁੱਟਣਾ, ਇੱਥੇ ਸੂਦਨ ਦਾ ਅਰਥ ਹੈ ਮਾਰਨਾ। ਫਿਰ ਸੁਣਿਓ ਜੀ, ਸੂਦਨ ਦਾ ਅਰਥ ਹੈ ਮਾਰਨਾ। ਮਧੂਸੂਦਨ, ਮਧੂਸੂਦਨ ਮਧੂ ਦੈਂਤ ਨੂੰ ਮਾਰਨ ਵਾਲਾ, ਰਾਕਸ਼ਸ ਨੂੰ ਮਾਰਨ ਵਾਲਾ ਵਿਸ਼ਨੂੰ ਜੀ ਨੇ ਮਾਰਿਆ, ਪਰ ਇਹਦਾ ਭਾਵ ਹੈ ਅਕਾਲ ਪੁਰਖ ਵਾਹਿਗੁਰੂ। ਜਿਵੇਂ ਆਪ ਜੀ ਇੱਕ ਸ਼ਬਦ ਪੜ੍ਹਦੇ ਹੋ ਮੁਰਾਰੀ ਮੁਰਾਰ, ਇਹਦਾ ਅਰਥ ਵੀ ਮੁਰ ਆਰੀ ਮੁਰ ਦੈਂਤ ਨੂੰ ਮਾਰਨ ਵਾਲਾ। ਇੱਥੇ ਮਹਾਰਾਜ ਨੇ ਸ਼ਬਦ ਜਿਹੜਾ ਵਰਤਿਆ ਜੀ ਮਧੂਸੂਦਨ, ਉਹ ਪਰਮਾਤਮਾ ਜਿਹੜਾ ਦੈਂਤ ਨੂੰ ਮਾਰਨ ਵਾਲਾ ਹੈ, ਤੇ ਸਤਿਗੁਰੂ ਬਖਸ਼ਿਸ਼ ਕਰ ਰਿਹਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਮਾਧੋ ਜਿਹੜਾ ਮਾਇਆ ਦਾ ਪਤੀ ਹੈ, ਉਹ ਮੇਰੇ ਪ੍ਰਾਣਾ ਦਾ ਆਸਰਾ ਹੈ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਸਾਡੇ ਮਨ ਵਿੱਚ ਸਾਡੇ ਤਨ ਵਿੱਚ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਮਿੱਠਾ ਲੱਗਣ ਲੱਗ ਪਿਆ ਹੈ। ਤੇ ਨਾਮ ਅੰਮ੍ਰਿਤ ਉਸ ਦਿਨ ਹੀ ਮਿੱਠਾ ਲੱਗਦਾ ਹੈ ਜਿਸ ਦਿਨ ਅੰਦਰੋਂ ਬੁਖਾਰ ਉਤਰ ਜਾਏ, ਵਾਸ਼ਨਾ ਦਾ ਤਾਪ ਉਤਰ ਜਾਏ। ਦੁਨਿਆਵੀ ਤੌਰ ਤੇ ਆਮ ਲੋਕਾਂ ਨੇ, ਗੁਰੂ ਰਾਮਦਾਸ ਤਾਂ ਸਮਰੱਥ ਨੇ, ਉਹ ਤਾਂ ਆਪ ਬਾਣੀ ਚ ਆਪਣੀਆਂ ਅਵਸਥਾਵਾਂ ਦੱਸਦੇ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ, ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ। ਮਹਾਰਾਜ ਕਹਿੰਦੇ ਸਾਡੇ ਅੰਦਰ ਨਾਮ ਦੇ ਸੁਗੰਧੀ ਹੈ, ਅੰਮ੍ਰਿਤ ਨਾਲ ਨੇਤਰ ਭਿੱਜੇ ਨੇ, ਮਨ ਤਨ ਭਿੱਜਾ ਹੈ। ਆਦਮੀ ਬਿਮਾਰ ਹੋਵੇ ਉਹਨੂੰ ਕੋਈ ਚੀਜ਼ ਦਿਓ, ਪਿੱਛੇ ਜੇ ਕਰੋਨਾ ਆਇਆ ਸੀ ਨਾ ਜਦੋਂ, ਉਦੋਂ ਨੱਕ ਦੀ ਸੁਗੰਧੀ ਵੀ ਗਈ ਤੇ ਜੀਭ ਦਾ ਸਵਾਦ ਵੀ ਗਿਆ। ਇਹ ਲੱਛਣ ਦੱਸਦੇ ਸਨ ਜਿਹਨਾਂ ਜਿਹਨੂੰ ਹੋਇਆ। ਜਦੋਂ ਬਿਮਾਰੀ ਹਟ ਗਈ ਫਿਰ ਉਹ ਸਵਾਦ ਆਉਣ ਲੱਗ ਪਿਆ। ਤਾਪ ਚੜਿਆ ਹੋਵੇ ਤੇ ਭੋਜਨ ਦਾ ਸਵਾਦ ਨਹੀਂ ਆਉਂਦਾ, ਮੈਂ ਸ਼ਬਦ ਵਰਤ ਰਿਹਾ ਭੋਜਨ ਦਾ ਸਵਾਦ ਨਹੀਂ ਆਉਂਦਾ, ਇਹ ਨਹੀਂ ਕਿ ਭੋਜਨ ਸਵਾਦੀ ਨਹੀਂ, ਭੋਜਨ ਚ ਰਸ ਹੈ ਪਰ ਆਪਣਾ ਅੰਦਰ ਨੁਕਸ ਬਿਮਾਰੀ ਕਰਕੇ ਸਵਾਦੀ ਨਹੀਂ ਲੱਗ ਰਿਹਾ, ਸਵਾਦ ਨਹੀਂ ਲੈ ਰਹੇ। ਪਰਮਾਤਮਾ ਦਾ ਸ਼ਬਦ ਤਾਂ ਸਦਾ ਹੀ ਮਿੱਠਾ ਹੈ, ਪਰ ਵਾਸ਼ਨਾ ਦਾ ਤਾਪ ਚੜਿਆ ਹੋਇਆ, ਸਾਡਾ ਅੰਦਰ ਉਹਦਾ ਸਵਾਦ ਨਹੀਂ ਲੈ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਆ ਸਾਡੇ ਮਨ ਨੂੰ, ਸਾਡੇ ਤਨ ਨੂੰ ਅੰਮ੍ਰਿਤ ਨਾਮ ਮਿੱਠਾ ਲੱਗਾ ਹੈ।
ਹਰ ਹਰ ਦਇਆ ਕਰੋ ਗੁਰ ਮੇਲੋ।
ਗੁਰਮੁਖੋ ਇਸ ਤੀਜੇ ਪਦੇ ਚ ਫਿਰ ਕਹਿ ਦਿੱਤਾ ਜਿਹੜੀ ਆਪਾਂ ਸਿਫਤ ਗੁਰੂ ਦੀ ਕਰਕੇ ਆਏ ਹਾਂ। ਕਹਿੰਦੇ ਨੇ ਹਰ ਹਰ ਦਇਆ ਕਰੋ ਗੁਰ ਮੇਲੋ, ਹੇ ਵਾਹਿਗੁਰੂ ਜੀ ਦਇਆ ਕਰੋ, ਤਰਸ ਕਰੋ, ਸਾਨੂੰ ਗੁਰੂ ਮਿਲਾ ਦੇਵੋ।
ਪੁਰਖ ਨਿਰੰਜਨ ਸੋਈ ਰਾਮ,
ਪੁਰਖ ਜਿਹੜਾ ਮਹਾਂਪੁਰਖ ਹੈ, ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਹੇ ਪ੍ਰਭੂ ਸਾਨੂੰ ਸਤ ਗੁਰੂ ਮਿਲਾ ਦਿਓ ਜੋ ਮਹਾਂਪੁਰਖ ਹੈ, ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ।
ਹਰ ਹਰ ਨਾਮ ਸਦਾ ਸੁਖ ਦਾਤਾ,
ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਖਰੀ ਦਾ ਵਾਹਿਗੁਰੂ ਜੀ ਦਾ ਨਾਮ ਇੱਕ ਦਿਨ ਸੁੱਖ ਥੋੜਾ ਦਿੰਦਾ ਜੀ। ਕੋਈ ਚੀਜ਼ ਤੁਸੀਂ ਵਰਤਦੇ ਹੋ ਗੁਰਮੁਖੋ, ਹਰ ਚੀਜ਼ ਦੇ ਸੁੱਖ ਦੀ ਸੀਮਾ ਹੈ, ਸਦੀਵ ਸੁੱਖ ਕੋਈ ਨਹੀਂ ਜੀ। ਮੰਨ ਲਓ ਅੱਖਾਂ ਨਾਲ ਕੋਈ ਚੀਜ਼ ਦੇਖਦੇ ਹਾਂ, ਸਕਰੀਨ ਹੀ ਦੇਖ ਰਹੇ ਹਾਂ, ਉਹ ਸਦਾ ਸੁੱਖ ਦਿੰਦੀ ਹੈ? ਕੋਈ ਜੀਵ ਨਾਲ ਚੀਜ਼ ਚੱਕਣੇ ਉਹ ਸਦਾ ਸੁੱਖ ਦਿੰਦੀ ਹੈ? ਮਨੁੱਖ ਵਾਸ਼ਨਾ ਦੀ ਪੂਰਤੀ ਲਈ ਦੌੜਦਾ, ਕਿ ਉਹ ਸਦੀਵੀ ਸੁੱਖ ਹੈ? ਜਿਹਨੂੰ ਆਪਾਂ ਇੰਦਰੀਆ ਵੀ ਸੁੱਖ ਕਹਿੰਦੇ ਹਾਂ, ਹਰ ਸੁੱਖ ਕੁਝ ਸਮੇਂ ਲਈ ਕੁਝ ਵਕਤ ਲਈ ਹੈ, ਪਰ ਵਾਹਿਗੁਰੂ ਜੀ ਦਾ ਨਾਮ ਸਦਾ ਸੁੱਖ ਹੈ, ਉਹ ਸੁੱਖ ਕਦੀ ਜਾਂਦਾ ਹੀ ਨਹੀਂ। ਇਸੇ ਨੂੰ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਸਾਰੇ ਸੁਖ ਤੇ ਸਦੀਵੀ ਸੁਖ ਦਿੰਦਾ ਹੈ।
ਹਰ ਕੈ ਰੰਗ ਮੇਰਾ ਮਨ ਰਾਤਾ,
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਡਾ ਅੰਦਰ ਵਾਹਿਗੁਰੂ ਜੀ ਦੇ ਨਾਮ ਪ੍ਰੇਮ ਵਿੱਚ ਰਤਾ ਗਿਆ ਹੈ।
ਹਰ ਹਰ ਮਹਾਂਪੁਰਖ ਗੁਰ ਮੇਲੋ,
ਚੌਥੇ ਪਦੇ ਵਿੱਚ ਫਿਰ ਕਹਿੰਦੇ ਨੇ ਸਤਿਗੁਰੂ ਮਿਲਾ ਦਿਓ ਸਾਨੂੰ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਹਰ ਹਰ ਮਹਾਂਪੁਰਖ ਗੁਰ ਮੇਲੋ, ਹਰੀ ਜੀ ਪ੍ਰਭੂ ਜੀ ਸਾਨੂੰ ਮਹਾਂਪੁਰਖ ਸਤਿਗੁਰੂ ਮਿਲਾ ਦਿਓ, ਮਹਾਂਪੁਰਖ ਗੁਰੂ ਜੀ ਦਾ ਮਿਲਾਪ ਕਰਾਓ।
ਗੁਰ ਨਾਨਕ ਨਾਮ ਸੁਖ ਹੋਈ ਰਾਮ,
ਅਖੀਰ ਵਾਲੀ ਤੁਕ ਹੈ ਗੁਰ ਨਾਨਕ ਨਾਮ ਸੁਖ ਹੋਈ ਰਾਮ। ਠੀਕ ਹੈ, ਕੁਛ ਟੀਕਾਕਾਰਾਂ ਨੇ ਗੁਰੂ ਨਾਨਕ ਦੇ ਅਰਥ ਸਿੱਧਾ ਹਜ਼ੂਰ ਦਾ ਕੀਤਾ, ਪਰ ਜਦੋਂ ਅਸੀਂ ਇਹਨੂੰ ਥੋੜਾ ਧਿਆਨ ਨਾਲ ਪੜ੍ਹਨੇ ਆ, ਪੁਰਾਤਨ ਅਰਥ ਹੀ ਕੀਤੇ ਨੇ ਜੀ, ਸੰਪਰਦਾਇ ਵੀ ਅਰਥ ਮਿਲਦਾ ਹੈ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਨਾਨਕ ਦਾ ਅਰਥ ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ ਚੌਥੇ ਪਾਤਸ਼ਾਹ, ਕਿ ਗੁਰੂ ਨੂੰ ਮਿਲ ਕੇ ਹੀ ਆਤਮਕ ਸੁੱਖ ਹੁੰਦਾ ਹੈ। ਫਿਰ ਇਸ ਤੁਕ ਨੂੰ ਸੁਣਿਓ, ਗੁਰ ਨਾਨਕ ਨਾਮ ਸੁਖ ਹੋਈ ਰਾਮ, ਇਹਦਾ ਅਰਥ ਧੰਨ ਗੁਰੂ ਰਾਮਦਾਸ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ ਇਹ ਬਚਨ ਕਰ ਰਿਹਾ ਕਿ ਅਸਲੀ ਨਾਮ ਦਾ ਸੁੱਖ ਗੁਰੂ ਨੂੰ ਮਿਲ ਕੇ ਹੀ ਹੁੰਦਾ ਹੈ। ਜਦੋਂ ਸਤਿਗੁਰੂ ਨਾਮ ਦੀ ਦਾਤ ਦਿੰਦਾ, ਫਿਰ ਆਤਮਕ ਸੁੱਖ ਮਿਲਦਾ ਹੈ, ਤੇ ਸੰਗਤ ਜੀ ਉਹ ਸੁੱਖ, ਉਹ ਬਚਨ ਕੋਈ ਖੋਹ ਨਹੀਂ ਸਕਦਾ। ਅੱਜ ਇੰਨੇ ਕੁ ਸ਼ਬਦ ਸਵੀਕਾਰ ਕਰਿਓ, ਸਿਰਫ ਮੈਂ ਇੱਕ ਗੱਲ ਤੇ ਜ਼ੋਰ ਦਿੱਤਾ ਹੈ ਜੀ, ਗੁਰੂ ਨਾਨਕ ਸਾਹਿਬ ਦੀਪਕ ਗੁਰੂ ਨੇ ਸ਼ਬਦ ਰੂਪ ਵੀ ਸਾਡੇ ਕੋਲ ਨੇ। ਗੁਰਮੁਖੋ, ਸਾਡੇ ਘਰ ਚ ਗੁਰਮਤ ਦੀ ਮਰਿਆਦਾ ਅਨੁਸਾਰ ਜੋ ਗੁਰਮਤ ਦੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਜਾਮੇ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਦੀ ਪਹਾੜੀ ਤੇ ਤੰਬੂ ਲਾ ਕੇ ਉਸ ਦਿਨ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ ਉਹ ਸਤਿਗੁਰੂ ਨੇ ਪੱਕੀ ਇਹ ਮਰਿਆਦਾ ਬਣਾ ਦਿੱਤੀ ਕਿ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈਣ ਵਾਲਾ ਨਾਮ ਦੀਖਤ ਹੁੰਦਾ ਹੈ, ਉਹਨੂੰ ਨਾਮ ਦ੍ਰਿੜ ਕਰਾਇਆ ਜਾਂਦਾ ਹੈ। ਆਪਾਂ ਵੀ ਅਰਦਾਸ ਕਰੀਏ, ਸਤਿਗੁਰੂ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਨਾਮ ਦੀ ਦਾਤ ਮਿਲੇ। ਮੇਰੇ ਤੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਆਓ ਸੰਗਤ ਜੀ ਬਖਸ਼ ਦਿਆ ਜੇ, ਨਾਮ ਜਪੀਏ, ਕਰੋ ਕਿਰਪਾ। ਦਾਸ ਪਹਿਲਾਂ ਬੋਲੇਗਾ ਜਿਵੇਂ ਰੋਜ਼ ਜਪਦੇ ਹੋ, ਸਾਰੇ ਬੋਲੋ ਘਰਾਂ ਚ ਬੈਠੇ ਵੀ ਜੀ, ਤੁਹਾਡੇ ਘਰਾਂ ਚ ਬੈਠਿਆਂ ਵੀ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਲੱਗ ਜਾਣੀ ਹੈ, ਜੀਆਂ ਸਮੇਤ ਬੈਠਿਆਂ ਕਰੋ ਕਿਰਪਾ ਜੀ।
ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ,
ਸਾਰੇ ਸਿੰਘ ਬੋਲੋ ਉੱਚੀ ਆਵਾਜ਼ ਜੀ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹੇ ਗੁਰੂ, 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 ਸਤ ਨਾਮ ਸਤ ਨਾਮ ਸਤ ਨਾਮ ਜੀ, ਵਾਹਿਗੁਰੂ 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 ਜੀ, ਸਤ ਨਾਮ ਸਤ ਨਾਮ ਸਤ ਨਾਮ ਜੀ, ਵਾਹਿਗੁਰੂ 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 ਜੀ, ਸਤ ਨਾਮ ਸਤ ਨਾਮ ਸਤ ਨਾਮ ਜੀ, ਵਾਹਿਗੁਰੂ 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 ਜੀ। ਆਓ ਜੀ ਸਤਿਗੁਰਾਂ ਜੀ ਦੇ
ਇਸ ਅੰਮ੍ਰਿਤ ਬਚਨ ਦੇ ਅੰਤਲੀਆਂ ਤੁਕਾਂ ਦਾ ਪਾਠ ਸਰਵਨ ਕਰੀਏ ਜੀ।
ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਪੁਰਖ ਗੁਰ ਮੇਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।